ਔਰੰਗਜ਼ੇਬ ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾ ਰਿਹਾ, ਉਹ ਪ੍ਰਕਰਨ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਵੈਰਾਗ ਦੀ, ਤਿਆਗ ਦੀ ਤੇ ਅਨੁਰਾਗ ਦੀ ਮਹਾਨ ਮੂਰਤ ਨੇ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ, ਤਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ ਚ ਵਸਾਈਏ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਤੇਗ ਬਹਾਦਰ ਸਤਿਗੁਰੂ ਦੁਰਗ ਤੇਰੇ ਇਸ ਰੀਤ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ, ਦਇਆ ਨਿਧ ਸਤਿਗੁਰੂ ਜੀ, ਇਸ ਪ੍ਰਕਾਰ ਨਾਲ ਜਿਸ ਕਿਲੇ ਦੇ ਵਿੱਚ ਸਤਿਗੁਰਾਂ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਹੈ, ਉਸੇ ਕਿਲੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਟਿਕੇ ਹਨ।
ਤੁਰਕ ਹਰ ਖਿਓਰ ਮੈਂ ਦੇਖ ਜਾਨ ਦੀਨ ਕੀ ਜੀਤ।
ਜਿਹੜੇ ਤੁਰਕ ਸਨ ਜਿਨ੍ਹਾਂ ਨੇ ਸਤਿਗੁਰਾਂ ਨੂੰ ਹੁਣ ਨਜ਼ਰਬੰਦ ਕੀਤਾ, ਗ੍ਰਿਫਤਾਰ ਕੀਤਾ, ਇਹ ਤੁਰਕ ਬੜੇ ਖੁਸ਼ ਹੋਏ। ਕੋਤਵਾਲ ਵੀ ਬੜਾ ਖੁਸ਼ ਹੋਇਆ ਤੇ ਜਿਹੜਾ ਦੂਜਾ ਦੁਰਗ ਕਿਲੇਦਾਰ ਸੀ, ਦੁਰਗਪਤੀ ਸੀ, ਉਹ ਵੀ ਬੜਾ ਖੁਸ਼ ਹੋਇਆ ਇਹ ਜਾਣ ਕੇ ਕਿ ਸਾਡੇ ਦੀਨ ਦੀ ਹੁਣ ਜਿੱਤ ਹੋਵੇਗੀ, ਸਾਡੇ ਧਰਮ ਦੀ ਜਿੱਤ ਹੋਵੇਗੀ। ਕਿਉਂਕਿ ਬਾਦਸ਼ਾਹ ਨੇ, ਔਰੰਗਜ਼ੇਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਕੋਲ ਆਪਣਾ ਦੀਨ ਕਬੂਲ ਕਰਾਉਣ ਲਈ ਬੁਲਾਉਣਾ ਤੇ ਸਾਡੇ ਦੀਨ ਦੀ ਜਿੱਤ ਹੋਵੇਗੀ। ਇਹ ਜਦੋਂ ਦੀਨ ਕਬੂਲਣਗੇ, ਸਾਡਾ ਜਿੰਨਾ ਹਿੰਦੂ ਸਮਾਜ ਹੈ ਉਹ ਵੀ ਮੁਸਲਮਾਨ ਬਣ ਜਾਏਗਾ ਤੇ ਸਾਰੇ ਹਿੰਦੁਸਤਾਨ ਵਿੱਚ ਸਿਰਫ ਮੁਸਲਿਮ ਭਾਈਚਾਰਾ ਹੀ ਹੋਵੇਗਾ। ਏਦਾਂ ਦੀ ਇਹਨਾਂ ਦੀ ਸੋਚ ਸੀ, ਆਪਣੇ ਦੀਨ ਦੀ ਜਿੱਤ ਜਾਣ ਕੇ ਇਹ ਤੁਰਕ ਬੜੇ ਖੁਸ਼ ਹੋਏ ਨੇ, ਬੜੇ ਪ੍ਰਸੰਨ ਹੋਏ ਨੇ।
ਕਿਉਂ ਪਈ ਹੋਣ ਹਾਰ ਮੂਰਖ ਨੇ ਜਾਣੈ ਆਪਣੀ ਜੜਾਂ ਲਗੀ ਕੋਹਾਨੈ।
ਪਰ ਹੋਣੀ ਨੂੰ ਇਹ ਮੂਰਖ ਨਹੀਂ ਜਾਣਦੇ, ਜਿਹੜੀ ਹੋਣ ਹਾਰ ਹੈ ਹੋਣੀ ਹੈ ਉਹਨੂੰ ਇਹ ਮੂਰਖ ਨਹੀਂ ਸਮਝਦੇ, ਉਹਨੂੰ ਨਹੀਂ ਇਹ ਜਾਣਦੇ, ਆਪਣੀਆਂ ਜੜਾਂ ਲੱਗੀਆਂ ਹੋਈਆਂ ਆਪ ਕੱਟ ਰਹੇ। ਇਹ ਨਹੀਂ ਇਹਨਾਂ ਨੂੰ ਪਤਾ ਕਿ ਅਸੀਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਜ਼ਰਬੰਦ ਜਾਂ ਗ੍ਰਿਫਤਾਰ ਨਹੀਂ ਕੀਤਾ, ਬਲਕਿ ਅਸੀਂ ਜਿਹੜੀ ਆਉਣ ਵਾਲੇ ਸਮੇਂ ਚ ਹੋਣੀ ਵਰਤਣੀ ਆ, ਉਸ ਹੋਣੀ ਨਾਲ ਸਾਡੇ ਤੁਰਕਾਂ ਦੇ ਰਾਜ ਭਾਗ ਦੀਆਂ ਜੜਾਂ ਕੱਟੀਆਂ ਜਾਣੀਆਂ ਨੇ, ਜੜਾਂ ਵੱਢੀਆਂ ਜਾਣੀਆਂ ਨੇ। ਉਹਦਾ ਇਹਨਾਂ ਨੂੰ ਇਲਮ ਨਹੀਂ ਹੈ, ਉਹਦਾ ਇਹਨਾਂ ਨੂੰ ਗਿਆਨ ਨਹੀਂ ਹੈ।
ਸੰਗ ਦੁਰਗਪਤੀ ਕੇ ਕੁਤਵਾਲ,
ਇੱਦਾਂ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਖੁਸ਼ ਹੋ ਰਹੇ ਨੇ ਤੇ ਜਿਹੜਾ ਦੁਰਗਪਤੀ ਹੈ ਕਿਲੇਦਾਰ ਹੈ ਤੇ ਦੂਜਾ ਕੋਤਵਾਲ ਹੈ, ਕੋਤਵਾਲ ਦਾ ਨਾਂ ਸਾਧ ਸੰਗਤ ਜੀ ਹਸਨ ਅਲੀ ਆਇਆ ਇਤਿਹਾਸ ਵਿੱਚ, ਇਹਦਾ ਨਾਂ ਹਸਨ ਅਲੀ ਹੈ। ਹਸਨ ਅਲੀ ਤੇ ਜਿਹੜਾ ਦੁਰਗਦਾਰ ਕਿਲੇਦਾਰ ਹੈ ਦੋਵੇਂ ਇਕੱਠੇ ਹਨ।
ਮਿਲ ਮਸਲਤ ਕੀਨਸ ਤਿਸ ਕਾਲ,
ਇਹਨਾਂ ਦੋਵਾਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਵੀ ਹੁਣ ਆਪਾਂ ਗੁਰੂ ਸਾਹਿਬ ਨੂੰ ਤਾਂ ਨਜ਼ਰਬੰਦ ਕਰ ਲਿਆ, ਹੁਣ ਅੱਗੇ ਸਾਨੂੰ ਕੀ ਕਰਨਾ ਚਾਹੀਦਾ, ਅਗਲੀ ਕਾਰਵਾਈ ਕੀ ਕਰਨੀ ਚਾਹੀਦੀ ਆ, ਉਹ ਕਰਨ ਵਾਸਤੇ ਇਹਨਾਂ ਦੋਹਾਂ ਨੇ ਆਪਸ ਵਿੱਚ ਮਸਲਤ ਕੀਤੀ ਹੈ, ਸਲਾਹ ਕੀਤੀ ਹੈ।
ਲਿਖੀ ਬਣਾਏ ਸ਼ਿਗਰ ਤਬ ਅਰਜ਼ੇ,
ਉਸੇ ਵਕਤ ਇਹਨਾਂ ਨੇ ਇੱਕ ਅਰਜ਼ੀ ਤਿਆਰ ਕੀਤੀ, ਉਸੇ ਵਕਤ ਇੱਕ ਬੇਨਤੀ ਨਾਮਾ, ਇੱਕ ਚਿੱਠੀ ਇਹਨਾਂ ਨੇ ਲਿਖ ਕੇ ਤਿਆਰ ਕੀਤੀ ਹੈ।
ਹਜ਼ਰਤ ਪਾਏ ਆਪ ਕੀ ਮਰਜ਼ੇ,
ਚਿੱਠੀ ਇਹਨਾਂ ਨੇ ਬਾਦਸ਼ਾਹ ਦੇ ਨਾਂ ਤੇ ਲਿਖੀ ਹੈ, ਔਰੰਗਜ਼ੇਬ ਦੇ ਨਾਂ ਤੇ ਲਿਖੀ ਹੈ। ਚਿੱਠੀ ਵਿੱਚ ਇਹਨਾਂ ਨੇ ਲਿਖਿਆ ਕਿ ਬਾਦਸ਼ਾਹ ਸਲਾਮਤ, ਅਸੀਂ ਤੁਹਾਡੀ ਮਰਜ਼ੀ ਨੂੰ ਜਾਣ ਕੇ, ਕਿ ਤੁਹਾਡੀ ਮਰਜ਼ੀ ਹੈ, ਤੁਹਾਡੀ ਇੱਛਾ ਹੈ, ਤੁਹਾਡੀ ਮਰਜ਼ੀ ਨੂੰ, ਤੁਹਾਡੀ ਇੱਛਾ ਨੂੰ ਮੁੱਖ ਰੱਖਦਿਆਂ ਹੋਇਆ,
ਹਿੰਦਨ ਗੁਰੂ ਸ਼੍ਰੀ ਤੇਗ ਬਹਾਦਰ ਰਾਖਿਓ ਰੋਕ ਦੁਰਗ ਮੈਂ ਸਾਦਰ।
ਹਿੰਦੂਆਂ ਦੇ ਗੁਰੂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ, ਉਹਨਾਂ ਨੂੰ ਅਸੀਂ ਆਪਣੇ ਕਿਲੇ ਦੇ ਵਿੱਚ ਬੰਦ ਕਰਕੇ, ਨਜ਼ਰਬੰਦ ਕਰਕੇ ਰੱਖਿਆ ਹੋਇਆ। ਹਿੰਦੂਆਂ ਦੇ ਜਿਹੜੇ ਗੁਰੂ ਨੇ, ਜਿਨ੍ਹਾਂ ਦੀ ਤੁਸੀਂ ਤਲਾਸ਼ ਕਰ ਰਹੇ ਹੋ ਬਾਦਸ਼ਾਹ ਸਲਾਮਤ, ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਹੋ, ਜਿਨ੍ਹਾਂ ਨੂੰ ਪਕੜਨ ਵਾਸਤੇ ਤੁਸੀਂ ਸਾਡੇ ਕੋਲ ਪਰਵਾਨੇ ਵੀ ਭੇਜੇ ਹੋਏ ਨੇ, ਉਹ ਗੁਰੂ ਜੀ ਨੂੰ ਅਸੀਂ ਆਪਣੇ ਕੋਲ ਆਪਣੇ ਕਿਲੇ ਦੇ ਵਿੱਚ ਬੜੇ ਸਤਿਕਾਰ ਨਾਲ, ਹਾਂ ਅਸੀਂ ਉਹਨਾਂ ਦਾ ਕੋਈ ਨਿਰਾਦਰ ਨਹੀਂ ਕੀਤਾ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਅਸੀਂ ਗੁਰੂ ਜੀ ਨੂੰ ਆਪਣੇ ਕੋਲ ਕਿਲੇ ਦੇ ਵਿਚ ਰੱਖਿਆ ਹੋਇਆ।
ਉਤਰੇ ਹੋਤੇ ਬਾਗ ਮੈਂ ਆਏ,
ਗੁਰੂ ਜੀ ਬਾਹਰ ਬਾਗ ਦੇ ਵਿਚ ਉਤਰੇ ਹੋਏ ਸੀ। ਅਸੀਂ ਵੀ ਕੋਈ ਜਿਆਦਾ ਉਚੇਚ ਨਹੀਂ ਕੀਤੀ ਉਹਨਾਂ ਨੂੰ ਪਕੜਨ ਵਾਸਤੇ। ਅਚਨਚੇਤ ਅਚਾਨਕ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਬਾਗ ਦੇ ਵਿਚ ਬਾਹਰ ਉਤਰੇ ਹੋਏ ਸਨ।
ਹਮ ਤੋਰਨ ਗਮਨੇ ਸੁਧ ਪਾਏ,
ਜਦੋਂ ਸਾਨੂੰ ਪਤਾ ਲੱਗਾ ਕਿ ਗੁਰੂ ਜੀ ਆਏ ਨੇ ਤੇ ਸੁਣਦਿਆਂ ਸਾਰ ਅਸੀਂ ਦੋਵੇਂ ਹੀ, ਇਹ ਕਿਲੇਦਾਰ ਵੀ ਤੇ ਮੈਂ ਵੀ, ਕੋਤਵਾਲ ਲਿਖ ਰਿਹਾ ਚਿੱਠੀ ਦੇ ਵਿਚ ਬਾਦਸ਼ਾਹ ਨੂੰ ਕਿ ਅਸੀਂ ਦੋਹਾਂ ਨੇ ਉਸੇ ਵਕਤ ਮਿਲ ਕੇ ਇਹ ਕਾਰਵਾਈ ਕੀਤੀ ਤੇ ਜਾ ਕੇ ਗੁਰੂ ਜੀ ਨੂੰ ਬਾਗ ਦੇ ਵਿਚ ਜਾ ਕੇ ਮਿਲੇ।
ਪੰਜ ਸੋਰ ਸਾਤ ਜਿਨ ਔਰ,
ਉਹਨਾਂ ਦੇ ਨਾਲ ਪੰਜ ਘੋੜ ਸਵਾਰ ਹੋਰ ਵੀ ਨੇ, ਇੱਕ ਤਾਂ ਗੁਰੂ ਸਾਹਿਬ ਜੀ ਆਪ ਨੇ ਤੇ ਪੰਜ ਘੋੜ ਸਵਾਰ ਉਹਨਾਂ ਦੇ ਨਾਲ ਹੋਰ ਨੇ, ਅਸੀਂ ਉਹਨਾਂ ਨੂੰ ਵੀ ਗੁਰੂ ਜੀ ਦੇ ਨਾਲ ਹੀ ਪਕੜ ਕੇ ਲੈ ਆਏ ਹਾਂ।
ਆਮੇ ਸਾਤ ਜਾਏ ਤਿਸ ਠੌਰ,
ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਏ ਆ ਤੇ ਨਾਲ ਲਿਆ ਕੇ ਉਸੇ ਜਗ੍ਹਾ ਤੇ ਰੱਖਿਆ ਜਿੱਥੇ ਗੁਰੂ ਜੀ ਨੂੰ ਰੱਖਿਆ, ਉੱਥੇ ਹੀ ਅਸੀਂ ਉਹਨਾਂ ਪੰਜਾਂ ਸਿੱਖਾਂ ਨੂੰ ਕਿਲੇ ਦੇ ਵਿਚ ਨਜ਼ਰਬੰਦ ਕੀਤਾ ਹੈ।
ਅਬ ਰਾਵਰ ਕੀ ਮਰਜ਼ੀ ਜੈਸੇ,
ਹੇ ਬਾਦਸ਼ਾਹ ਸਲਾਮਤ, ਇਹ ਤਾਂ ਅਸੀਂ ਤੁਹਾਡੀ ਮਰਜ਼ੀ ਜਾਣ ਕੇ ਤੁਹਾਡਾ ਪਰਵਾਨਾ ਪੜ ਕੇ ਲਿਖ ਕੇ ਉਹਨੂੰ ਸਮਝ ਕੇ ਚੰਗੀ ਤਰ੍ਹਾਂ ਇਹ ਕੰਮ ਕੀਤਾ ਹੈ, ਹੁਣ ਅੱਗੇ ਅਸੀਂ ਤੁਹਾਡੀ ਮਰਜ਼ੀ ਜਾਣਨਾ ਚਾਹੁੰਦੇ।
ਲਿਖ ਪਰਵਾਨਾ ਪੱਟਿਆ ਤੈਸੇ,
ਅਸੀਂ ਤੁਹਾਡੀ ਮਰਜ਼ੀ ਜਾਣਨਾ ਚਾਹੁੰਦੇ ਆ ਬਾਦਸ਼ਾਹ ਸਲਾਮਤ, ਕਿ ਤੁਹਾਡੀ ਹੁਣ ਇਸ ਵਕਤ ਮਰਜ਼ੀ ਕੀ ਹੈ, ਤੁਸੀਂ ਕੀ ਚਾਹੁੰਦੇ, ਹੁਣ ਅਸੀਂ ਗੁਰੂ ਜੀ ਨਾਲ ਕਿਵੇਂ ਪੇਸ਼ ਆਈਏ, ਤੁਹਾਡੇ ਕੋਲ ਲੈ ਕੇ ਆਈਏ ਜਾਂ ਤੁਸੀਂ ਆਪਣੀਆਂ ਫੌਜਾਂ ਭੇਜੋਗੇ ਗੁਰੂ ਜੀ ਨੂੰ ਲੈਣ ਵਾਸਤੇ, ਜੋ ਕੁਝ ਵੀ ਤੁਸੀਂ ਬਾਦਸ਼ਾਹ ਸਲਾਮਤ ਚਾਹੁੰਦੇ ਹੋ ਉਹ ਸਾਨੂੰ ਪਰਵਾਨੇ ਵਿਚ ਲਿਖ ਕੇ ਜਵਾਬ ਵਜੋਂ ਲਿਖ ਕੇ ਭੇਜ ਦਿਓ।
ਇਮ ਕਾਗਜ਼ ਪਰ ਲਿਖਿਓ ਬਣਾਏ,
ਤਾਂ ਇਹਨਾਂ ਨੇ ਇੱਕ ਚਿੱਠੀ ਇੱਕ ਪਰਵਾਨਾ ਬਾਦਸ਼ਾਹ ਔਰੰਗਜ਼ੇਬ ਦੇ ਨਾਂ ਉੱਤੇ, ਕੋਤਵਾਲ ਤੇ ਦੁਰਗਪਤੀ ਦੋਹਾਂ ਨੇ ਇੱਕ ਪਰਵਾਨਾ ਇੱਕ ਚਿੱਠੀ ਬਾਦਸ਼ਾਹ ਦੇ ਨਾਂ ਤੇ ਲਿਖ ਕੇ ਭੇਜੀ ਹੈ।
ਕਯੋ ਸੋਰ ਸੰਗ ਸੰਦਾਏ,
ਔਰ ਉਹ ਚਿੱਠੀ ਇੱਕ ਘੋੜ ਸਵਾਰ ਨੂੰ ਦਿੱਤੀ ਤੇ ਘੋੜ ਸਵਾਰ ਨੂੰ ਉਹ ਚਿੱਠੀ ਦੇ ਕੇ ਇਹਨਾਂ ਨੇ ਘੋੜ ਸਵਾਰ ਨੂੰ ਚੰਗੀ ਤਰ੍ਹਾਂ ਤਾਗੀਦ ਕੀਤੀ, ਘੋੜ ਸਵਾਰ ਨੂੰ ਵੀ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਤਾਗੀਦ ਕਰਕੇ ਸਮਝਾਇਆ ਹੈ।
ਨੈ ਬਿਲਮੋ ਬਿਸ ਨੈ ਬਿਲਮੋ ਬਿਸਰਾਮੋ ਥੋਰਾ,
ਘੋੜ ਸਵਾਰ ਨੂੰ ਵੀ ਇਹਨਾਂ ਨੇ ਸਮਝਾਇਆ, ਆਖਿਆ ਬਈ ਹਲਕਾਰਿਆ ਗੱਲ ਏਦਾਂ, ਇਹ ਚਿੱਠੀ ਬਾਦਸ਼ਾਹ ਕੋਲ ਲੈ ਕੇ ਜਾਣੀ ਹੈ ਦਿੱਲੀ, ਤੇ ਰਸਤੇ ਵਿਚ ਤੂੰ ਆਰਾਮ ਨਹੀਂ ਕਰਨਾ, ਜੇ ਮਾੜੀ ਮੋਟੀ ਕਿਤੇ ਥਕਾਵਟ ਹੋ ਜੇ ਤਾਂ ਆਰਾਮ ਕਰ ਲਈ, ਆਰਾਮ ਥੋੜਾ ਕਰੀ ਤੇ ਬਹੁਤਾ ਪੈਂਡਾ ਤੈ ਕਰੀ, ਜਿੰਨਾ ਛੇਤੀ ਹੋ ਸਕੇ ਜਿੰਨਾ ਜਲਦੀ ਹੋ ਸਕੇ ਤੂੰ ਬਾਦਸ਼ਾਹ ਤੱਕ ਜਾ ਕੇ ਪਹੁੰਚ ਕਰਕੇ ਬਾਦਸ਼ਾਹ ਨੂੰ ਇਹ ਪ੍ਰਵਾਨਾ ਦੇਣਾ।
ਦੌੜਿਓ ਜਾਓ ਸ਼ਾਹ ਕੀ ਓਰਾ,
ਬਾਦਸ਼ਾਹ ਵੱਲ ਦੌੜਿਆ ਜਾਣਾ, ਰਸਤੇ ਦੇ ਵਿਚ ਕਿਤੇ ਆਰਾਮ ਨਹੀਂ ਕਰਨਾ, ਕਿਤੇ ਟਿਕਾਣਾ ਨਹੀਂ ਕਰਨਾ ਬਹੁਤਾ ਲੰਮੇ ਸਮੇ ਤੱਕ, ਜਿੰਨਾ ਛੇਤੀ ਹੋ ਸਕੇ ਤੂੰ ਬਾਦਸ਼ਾਹ ਕੋਲ ਜਾ ਕੇ ਪਹੁੰਚਣਾ ਹੈ।
ਪਹੁੰਚੋ ਜਾਏ ਦਿਓ ਤਬ ਅਰਜ਼ੀ,
ਆ ਜਿਹੜੀ ਅਰਜ਼ੀ ਹੈ, ਅਸੀਂ ਜਿਹੜਾ ਇਹ ਪਰਵਾਨਾ ਲਿਖਿਆ ਇਹ ਪਰਵਾਨਾ ਜਾ ਕੇ ਬਾਦਸ਼ਾਹ ਨੂੰ ਦੇਣਾ ਸਿੱਧਾ, ਰਸਤੇ ਵਿਚ ਕਿਸੇ ਵਜ਼ੀਰ ਨੂੰ ਨਹੀਂ ਦੇਣਾ, ਇਹ ਪਰਵਾਨਾ ਕਿਸੇ ਅਹਿਲਕਾਰ ਨੂੰ ਨਹੀਂ ਦੇਣਾ, ਇਹ ਪਰਵਾਨਾ ਤੁਸੀਂ ਸਿੱਧਾ ਬਾਦਸ਼ਾਹ ਨੂੰ ਮਿਲ ਕੇ ਬਾਦਸ਼ਾਹ ਨੂੰ ਦੇਣਾ ਹੈ।
ਪੜ ਕਰ ਲਿਖੈ ਬੋਰ ਨਿਜ ਮਰਜ਼ੀ,
ਬਾਦਸ਼ਾਹ ਜਿਸ ਵੇਲੇ ਇਸ ਪਰਵਾਨੇ ਨੂੰ ਪੜ੍ਹੇਗਾ, ਪੜ੍ਹ ਕੇ ਸਾਡਾ ਇਹ ਪਰਵਾਨਾ ਸਾਡੀ ਇਹ ਬੇਨਤੀ ਨੂੰ ਪੜ੍ਹ ਕੇ ਅਰਜ਼ੀ ਨੂੰ ਪੜ੍ਹ ਕੇ ਬਾਦਸ਼ਾਹ ਫਿਰ ਆਪਣੀ ਮਰਜ਼ੀ ਲਿਖੇਗਾ, ਬਾਦਸ਼ਾਹ ਦੀ ਜੋ ਮਰਜ਼ੀ ਹੋਵੇਗੀ ਫਿਰ ਉਹ ਆਪਣੀ ਮਰਜ਼ੀ ਚਿੱਠੀ ਵਿਚ ਜਵਾਬ ਵਜੋਂ ਲਿਖੇਗਾ।
ਸਭ ਸੁਧ ਦਿਓ ਆਓ ਤਤਕਾਲਾ,
ਸਾਰੀ ਖਬਰ ਦੇ ਕੇ ਬਾਦਸ਼ਾਹ ਨੂੰ, ਫਿਰ ਬਾਦਸ਼ਾਹ ਕੋਲੋਂ ਸਾਰੀ ਖਬਰ ਲੈ ਕੇ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਤੂੰ ਵਾਪਸ ਮੁੜ ਕੇ ਸਾਡੇ ਕੋਲ ਆਗਰੇ ਆਉਣਾ।
ਲੈ ਇਨਾਮ ਕੋ ਦਰਬ ਵਿਸਾਲਾ,
ਜੇ ਤੂੰ ਛੇਤੀ ਜਾਏਗਾ ਛੇਤੀ ਮੁੜੇਗਾ ਉਧਰ ਤੈਨੂੰ ਬਾਦਸ਼ਾਹ ਵੀ ਇਨਾਮ ਦੇਗਾ, ਤੇ ਜਦੋਂ ਤੂੰ ਸਾਡੇ ਕੋਲ ਆਏਗਾ ਤੈਨੂੰ ਅਸੀਂ ਵੀ ਇਨਾਮ ਦੇਵਾਂਗੇ। ਏਦਾਂ ਇਹਨਾਂ ਨੇ ਘੋੜ ਸਵਾਰ ਨੂੰ ਲਾਲਚ ਵੀ ਦਿੱਤਾ ਤਾਂ ਜੋ ਇਹ ਸਾਡਾ ਕੰਮ ਛੇਤੀ ਕਰਕੇ ਵਾਪਸ ਮੁੜੇ, ਕਹਿੰਦੇ ਬਾਦਸ਼ਾਹ ਵੀ ਤੈਨੂੰ ਇਨਾਮ ਦਏਗਾ ਤੇ ਜਦੋਂ ਤੂੰ ਕੰਮ ਕਰਕੇ ਵਾਪਸ ਆਏਗਾ ਸਾਡੀ ਖਬਰ ਲੈ ਕੇ ਵਾਪਸ ਆਏਗਾ ਤੇ ਤੈਨੂੰ ਅਸੀਂ ਵੀ ਇਨਾਮ ਦੇਵਾਂਗੇ, ਬਖਸ਼ਿਸ਼ ਕਰਾਂਗੇ।
ਸੁਣ ਸਹੁਰ ਹੈ ਦੀਨ ਨਿਆਰੇ।
ਇਹ ਸੁਣ ਕੇ ਉਸੇ ਵਕਤ ਘੋੜ ਸਵਾਰ ਨੇ ਆਪਣੇ ਪਹਿਲਾਂ ਘੋੜੇ ਨੂੰ ਨਿਹਾਰੀ ਦਿੱਤੀ। ਘੋੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਮਾਲਿਸ਼ ਕੀਤੀ ਆ ਵੀ ਘੋੜੇ ਨੂੰ ਦੌੜਾ ਕੇ ਲੈ ਕੇ ਜਾਣਾ। ਫਿਰ ਉਹਨੂੰ ਖੁਰਾਕ ਦਿੱਤੀ ਆ, ਦਾਣਾ ਪੱਠਾ ਖਵਾਇਆ ਘੋੜੇ ਨੂੰ, ਚੰਗੀ ਤਰ੍ਹਾਂ ਪਹਿਲਾਂ ਘੋੜੇ ਨੂੰ ਰਜਾ ਲਿਆ।
ਜ਼ੀਨ ਪਾਏ ਕੀਨਸ ਸਵਾਰੇ।
ਫਿਰ ਉਸ ਘੋੜੇ ਤੇ ਕਾਠੀ ਪਾ ਕੇ ਨੇ ਘੋੜੇ ਤੇ ਸਵਾਰੀ ਕੀਤੀ ਤੇ ਘੋੜੇ ਨੂੰ ਆਗਰਿਓ ਟੋਰ ਲਿਆ।
ਦਿੱਲੀ ਕੇ ਮਗ ਕੋ ਤਬ ਚੱਲ।
ਆਗਰੇ ਤੋਂ ਦਿੱਲੀ ਦੇ ਰਸਤੇ ਤੇ ਚੱਲ ਪਏ। ਆਗਰੇ ਤੋਂ ਦਿੱਲੀ ਦਾ ਪੰਧ ਕਾਫੀ ਹੈ। ਤੋ ਆਗਰੇ ਤੋਂ ਦਿੱਲੀ ਦੇ ਰਸਤੇ ਤੇ ਇਹਨੇ ਆਪਣਾ ਘੋੜਾ ਪਾ ਲਿਆ, ਤੇਜ਼ੀ ਨਾਲ ਘੋੜੇ ਨੂੰ ਟੋਰ ਲਿਆ।
ਫਿਲਮ ਮਹੀਨਾ ਸ਼ੀਗਰ ਵਿਸਾਲਾ।
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕਦਾ ਸੀ, ਜਿੰਨੀ ਕਾਹਲੀ ਕਰ ਸਕਦਾ ਸੀ, ਓਨੀ ਛੇਤੀ ਨਾਲ ਓਨੀ ਕਾਹਲੀ ਦੇ ਨਾਲ ਇਹ ਆਪਣੇ ਘੋੜੇ ਨੂੰ ਪੋਈਏ ਪਾ ਕੇ ਟੋਰਦਾ ਚੱਲਿਆ ਜਾ ਰਿਹਾ।
ਨਿਸਬਾਸਰ ਮੈਂ ਪੰਥ ਪਿਆਨਾ।
ਰਾਤ ਦਿਨ ਚੱਲਦਾ ਜਾ ਰਿਹਾ, ਕਹਿੰਦੇ ਰਾਤ ਨੂੰ ਵੀ ਨਹੀਂ ਟਿਕਦਾ। ਰਾਤ ਨੂੰ ਵੀ ਜਿੰਨਾ ਪੈਂਡਾ ਇਹਦੇ ਕੋਲੋਂ ਤੈਅ ਹੋ ਸਕਦਾ ਤੈਅ ਕਰਦਾ ਹੈ।
ਅਦਕ ਥਕੈ ਬਿਸਰਾਮ ਸੁਠਾਨਾ।
ਜੇ ਚੱਲਦਾ ਚੱਲਦਾ ਬਹੁਤਾ ਥੱਕ ਜਾਂਦਾ ਤੇ ਫਿਰ ਥੋੜਾ ਜਿਹਾ ਸਮਾਂ ਆਰਾਮ ਕਰ ਲੈਂਦਾ, ਨਹੀਂ ਤੇ ਤੁਰਿਆ ਹੀ ਜਾ ਰਿਹਾ।
ਦੋ ਇੱਕ ਦਿਨ ਦੋ ਇੱਕ ਮੈਂ ਪਹੁੰਚਿਓ ਆਏ।
ਦੋ ਕ ਦਿਨਾਂ ਦੇ ਵਿੱਚ ਆਗਰੇ ਤੋਂ ਚੱਲ ਕੇ ਦਿੱਲੀ ਪਹੁੰਚ ਗਿਆ। ਦੋ ਕ ਦਿਨਾਂ ਦੇ ਵਿੱਚ ਹੀ ਲੰਮਾ ਪੈਂਡਾ ਤੈਅ ਕਰਕੇ ਇਹ ਆਗਰੇ ਤੋਂ ਚੱਲ ਕੇ ਦਿੱਲੀ ਆ ਪਹੁੰਚਿਆ।
ਅਰਜ਼ੀ ਸ਼ਾਹ ਸਮੀਪ ਪਠਾਏ।
ਇਹਨੇ ਜਿਹੜੀ ਅਰਜ਼ੀ ਲਿਆਂਦੀ ਸੀ ਉਹ ਅਰਜ਼ੀ, ਉਹ ਚਿੱਠੀ ਜੋ ਆਗਰੇ ਦੇ ਕੋਤਵਾਲ ਤੇ ਦੁਰਗਪਤੀ ਨੇ ਲਿਖ ਕੇ ਭੇਜੀ ਹੈ, ਉਹ ਚਿੱਠੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਅੰਦਰ ਭੇਜੀ ਹੈ।
ਨਵੀਂ ਸਿੰਧ ਨੇ ਖੋਲ ਸੁਣਾਏ, ਹਿੰਦਨ ਗੁਰੂ ਲੀਨ ਅਟਕਾਏ।
ਚਿੱਠੀ ਖੋਲ ਕੇ ਪੜ੍ਹ ਕੇ ਨਵੀਂ ਸਿੰਧ ਨੇ, ਜਿਹੜਾ ਨਵੀਂ ਸਿੰਧ ਸੀ, ਵਜ਼ੀਰ ਸੀ, ਕੋਲ ਬੈਠਾ ਸੁਣਾਉਣ ਵਾਲਾ ਮੁਨੀਮ ਸੀ, ਉਹਨੇ ਉਹ ਚਿੱਠੀ ਖੋਲ ਕੇ ਪੜ੍ਹ ਕੇ ਸੁਣਾਈ। ਆਖਿਆ ਬਾਦਸ਼ਾਹ ਸਲਾਮਤ, ਖੁਸ਼ਖਬਰੀ ਹੈ, ਹਿੰਦੂਆਂ ਦੇ ਜਿਹੜੇ ਪੀਰ ਨੇ, ਹਿੰਦੂਆਂ ਦੇ ਜਿਹੜੇ ਗੁਰੂ ਨੇ, ਸਿੱਖਾਂ ਦੇ ਜਿਹੜੇ ਗੁਰੂ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਆਗਰੇ ਦੇ ਵਿੱਚ ਕਿਲੇਦਾਰ ਨੇ ਔਰ ਉੱਥੋਂ ਦੇ ਕੋਤਵਾਲ ਨੇ ਆਪਣੇ ਕਿਲੇ ਦੇ ਵਿੱਚ ਨਜ਼ਰ ਬੰਦ ਕਰਕੇ ਸਤਿਕਾਰ ਨਾਲ ਰੱਖਿਆ।
ਸੁਣ ਹਰਖਿਓ ਮੂਰਖ ਚਵਗੱਤਾ।
ਮੂਰਖ ਚਵਗੱਤੇ ਨੁਰੰਗੇ ਨੇ ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਸੁਣਿਆ, ਇਹ ਤਾਂ ਅੱਗੇ ਹੀ ਲੱਭ ਰਿਹਾ ਸੀ, ਸਤਿਗੁਰਾਂ ਨੂੰ ਤਲਾਸ਼ ਰਿਹਾ ਸੀ, ਬੜੇ ਸਿਪਾਹੀ ਭੇਜੇ ਹੋਏ ਸੀ ਲੱਭਣ ਵਾਸਤੇ, ਜਦੋਂ ਮੂਰਖ ਚਵਗੱਤੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਾਰੇ ਸੁਣਿਆ।
ਅਵਨੀ ਰਾਜ ਤੇਜ ਮਦਮੱਤਾ।
ਐਸਾ ਪਾਪੀ ਨੁਰੰਗਾ ਜਿਹੜਾ ਧਰਤੀ ਦੇ ਰਾਜ ਦੇ ਨਸ਼ੇ ਵਿੱਚ ਮੱਤਾ ਹੋਇਆ, ਆਪਣੇ ਰਾਜ ਭਾਗ ਦੇ ਨਸ਼ੇ ਦੇ ਵਿੱਚ ਮੱਤਿਆ ਹੋਇਆ, ਮਸਤ ਹੋਇਆ ਫਿਰਦਾ ਤੇ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ ਪਾਪੀ।
ਕਹਿ ਤੂਰਨ ਉਮਰਾਵ ਚੜਾਇਓ।
ਉਸੇ ਵਕਤ ਇਹਨੇ ਕਹਿ ਕੇ ਆਪਣੇ ਇੱਕ ਚੰਗੇ ਵਧੀਆ ਅਹਿਲਕਾਰ ਨੂੰ, ਜਿਹੜਾ ਬੜਾ ਵਧੀਆ ਅਫਸਰ ਸੀ ਇਹਦਾ, ਜਿਹਦੇ ਤੇ ਇਹਨੂੰ ਬੜਾ ਭਰੋਸਾ ਤੇ ਯਕੀਨ ਸੀ, ਉਸ ਉਮਰਾਵ ਨੂੰ ਇਹਨੇ ਉਸੇ ਵਕਤ ਚੜਾਇਆ ਹੈ।
ਲਸ਼ਕਰ ਸੰਗ ਸਮੂਹ ਪਠਾਇਓ।
ਬਹੁਤ ਵੱਡਾ ਲਸ਼ਕਰ ਨਾਲ ਭੇਜਿਆ, ਕਹਿੰਦਾ ਵੀ ਤੂੰ ਕੱਲੇ ਨੇ ਨਹੀਂ ਜਾਣਾ, ਥੋੜੇ ਬਹੁਤ ਸਿਪਾਹੀ ਨਹੀਂ ਨਾਲ ਲੈ ਕੇ ਜਾਣੇ, ਚੰਗਾ ਵੱਡਾ ਲਸ਼ਕਰ ਲੈ ਕੇ ਜਾਓ ਦਿੱਲੀ ਤੋਂ ਆਗਰੇ ਤੱਕ, ਤੇ ਉੱਥੋਂ ਲਸ਼ਕਰ ਦੀ ਉਸ ਨਿਗਰਾਨੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਜ਼ਰ ਬੰਦ ਕਰਕੇ ਆਗਰੇ ਤੋਂ ਗ੍ਰਿਫਤਾਰ ਕਰਕੇ ਇੱਥੇ ਦਿੱਲੀ ਲੈ ਕੇ ਆਓ।
ਸਭ ਹਜ਼ਾਰ ਦਵਾਦਸ਼ੀ ਅਸਵਾਰ ਚੱਲੇ ਆਗਰੇ ਪੰਥ ਮਜਾਰ।
ਖਾਲਸਾ ਜੀ, ਉਸ ਵੇਲੇ ਔਰੰਗਜ਼ੇਬ ਨੇ ਉਸ ਅਫਸਰ ਦੇ ਨਾਲ ਤਕਰੀਬਨ 12,500 ਫੌਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜਨ ਵਾਸਤੇ ਦਿੱਲੀ ਤੋਂ ਆਗਰੇ ਭੇਜਿਆ। 12,500 ਦੇ ਨੇੜੇ ਕਹਿੰਦੇ ਫੌਜ ਸੀ, ਵੱਡੇ ਸਿਪਾਹੀ ਘੋੜ ਸਵਾਰ ਸਨ। 12,500 ਫੌਜ ਇਹਨੇ ਉਸ ਵਕਤ ਦਿੱਲੀ ਤੋਂ ਆਗਰੇ ਭੇਜਿਆ, ਉਸ ਫੌਜ ਨੂੰ, ਵੱਡੇ ਲਸ਼ਕਰ ਨੂੰ, ਸਤਿਗੁਰਾਂ ਨੂੰ ਪਕੜਨ ਵਾਸਤੇ।
ਨਰ ਪਤ ਪੁਨ ਕੀਨਸ ਤਕੜਾਏ।
ਔਰ ਫਿਰ ਇਹਨੇ ਨਰ ਭੇਜ ਕੇ ਬੜੀ ਭਾਰੀ ਤਕੜਾਈ ਕੀਤੀ, ਬੜੀ ਸਾਵਧਾਨੀ ਚੁਕਸਾਈ ਕੀਤੀ ਹੈ।
ਅਬ ਬਿਦ ਕਰ ਰੱਖੋ ਚੁਕਸਾਏ।
ਔਰ ਉਹਨਾਂ ਨੂੰ ਕਹਿ ਦਿੱਤਾ ਵੀ ਹਰ ਪ੍ਰਕਾਰ ਨਾਲ ਚੁਕਸਾਈ ਰੱਖਣੀ ਹੈ, ਕਿਸੇ ਨੇ ਢਿੱਲ ਮੱਠ ਨਹੀਂ ਰੱਖਣੀ, ਸਾਵਧਾਨੀ ਦੇ ਨਾਲ ਜਾਣਾ ਤੇ ਬੜੀ ਸਾਵਧਾਨੀ ਦੇ ਨਾਲ ਚੁਕਸਾਈ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉੱਥੋਂ ਲੈਣਾ ਆਗਰੇ ਤੋਂ ਔਰ ਉਹਨਾਂ ਨੂੰ ਨਾਲ ਲੈ ਕੇ ਇੱਥੇ ਦਿੱਲੀ ਲੈ ਕੇ ਆਉਣਾ ਹੈ।
ਅਜ਼ਮਤਵੰਤ ਕਿਤਕ ਕਹਿ ਜਗ ਮੈਂ,
ਕਿਉਂਕਿ ਸੁਣਿਆ ਬਹੁਤ ਲੋਕ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤੀ ਨੇ, ਕਿਤੇ ਐਸਾ ਨਾ ਹੋਵੇ ਕਿ ਉਹ ਆਪਣੀ ਕਰਾਮਾਤ ਦੇ ਨਾਲ ਤੁਹਾਡੇ ਵਿੱਚੋਂ ਅਲੋਪ ਹੋ ਜਾਣ।
ਛਲ ਬਲ ਕਰ ਛੁੱਟ ਜਾਏ ਨਾ ਮਗ ਮੈਂ,
ਐਸਾ ਨਾ ਹੋਵੇ ਕਿਤੇ ਆਪਣੇ ਕਿਸੇ ਛਲ ਨਾਲ ਜਾਂ ਆਪਣੇ ਕਿਸੇ ਬਲ ਨਾਲ ਉਹ ਤੁਹਾਡੇ ਤੋਂ ਛੁੱਟ ਕੇ ਚਲੇ ਜਾਣ ਤੇ ਤੁਸੀਂ ਖਾਲੀ ਹੱਥ ਵਾਪਸ ਪਰਤ ਆਓ। ਇਸ ਕਰਕੇ ਮੈਂ ਇੰਨੀ ਵੱਡੀ ਫੌਜ ਭੇਜਣ ਲੱਗਾ, 12,500 ਫੌਜ ਭੇਜਣ ਲੱਗਾ ਕਿ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਚੁਕਸਾਈ ਦੇ ਨਾਲ ਸਾਵਧਾਨੀ ਦੇ ਨਾਲ ਉਹਨਾਂ ਨੂੰ ਲੈ ਕੇ ਆਓ, ਕਿਤੇ ਐਸਾ ਨਾ ਹੋਵੇ ਕਿ ਉਹ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਜਾਂ ਕਿਸੇ ਬਲ ਨਾਲ ਜਾਂ ਛਲ ਨਾਲ ਤੁਹਾਡੇ ਕੋਲੋਂ ਛੁੱਟ ਕੇ ਚਲੇ ਜਾਣ।
ਕਨੇ ਸਿਪਾਹੀ ਜਾਗਤ ਰੱਖੀਐ,
ਜੇ ਰਾਤ ਨੂੰ ਕਿਤੇ ਡੇਰਾ ਕਰਨਾ ਤੇ ਫੌਜਾਂ ਜਾਗਦੀਆਂ ਰੱਖਣੀਆਂ ਨੇ, ਬਹੁਤੇ ਸਿਪਾਹੀਆਂ ਨੂੰ ਜਾਗਦਿਆਂ ਰੱਖਣਾ, ਉਹਨਾਂ ਨੂੰ ਸੌਣ ਨਹੀਂ ਦੇਣਾ, ਉਹਨਾਂ ਨੂੰ ਕਹਿਣਾ ਰਾਤ ਨੂੰ ਜਾਗ ਕੇ ਪਹਿਰਾ ਦੇਣਾ ਗੁਰੂ ਜੀ ਦੇ ਕੋਲ।
ਨਿਸਬਾਸਰ ਟਿਗ ਦ੍ਰਿਗ ਤੇ ਲਖੀਐ,
ਰਾਤ ਦਿਨ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਣਾ, ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਣਾ। ਜੇ ਤੰਬੂ ਦੇ ਵਿੱਚ ਵੀ ਹੋਣ ਤਾਂ ਵੀ ਅੰਦਰ ਸਿਪਾਹੀ ਉਹਨਾਂ ਦੇ ਕੋਲ ਖੜੇ ਕਰਨੇ ਨੇ ਤਾਂ ਜੋ ਉਹਨਾਂ ਦੀ ਨਿਗਾਹ ਉਹਨਾਂ ਤੇ ਬਣੀ ਰਹੇ। ਰਾਤ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਨਿਗਾਹ ਥੱਲੇ, ਨਿਗਰਾਨੀ ਥੱਲੇ ਰੱਖਣਾ।
ਕੋ ਰਾਜਾ ਰਜਪੂਤ ਨ ਆਵੇ, ਲੜੇ ਅਚਾਨਕ ਗੁਰੂ ਛੁਟਾਵੇ।
ਇੱਕ ਤਾਂ ਗੁਰੂ ਕਰਾਮਾਤੀ ਇਹ ਡਰ ਹੈ, ਤੇ ਉਧਰੋਂ ਜਦੋਂ ਤੁਸੀਂ ਆਗਰੇ ਤੋਂ ਚੱਲ ਕੇ ਆਉਣਾ ਤੇ ਉਧਰ ਕਈ ਰਾਜਪੂਤ ਰਾਜੇ ਵੀ ਨੇ ਜਿਹੜੇ ਗੁਰੂ ਦੇ ਸ਼ਰਧਾਲੂ ਨੇ। ਕਿਤੇ ਐਸਾ ਨਾ ਹੋਵੇ ਕਿ ਕੋਈ ਰਾਜਪੂਤ ਰਾਜਾ ਚੜ ਕੇ ਆ ਜਾਏ ਤੇ ਉਹ ਹਮਲਾ ਕਰਕੇ ਤੁਹਾਡੇ ਕੋਲੋਂ ਗੁਰੂ ਜੀ ਨੂੰ ਛੁਡਾ ਕੇ ਲੈ ਜਾਏ, ਕਿਉਂਕਿ ਬਹੁਤ ਸਾਰੇ ਰਾਜਪੂਤ ਰਾਜੇ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਨੇ। ਕਿਤੇ ਉਹਨਾਂ ਵਿੱਚੋਂ ਕੋਈ ਰਾਜਾ ਅਚਾਨਕ ਆ ਕੇ ਗੁਰੂ ਜੀ ਨੂੰ ਛੁਡਾ ਕੇ ਨਾ ਲੈ ਜਾਏ।
ਕਿਉਂ ਹਿੰਦੂ ਕੇਤਕ ਖਗਧਾਰੇ,
ਕਈ ਹਿੰਦੂ ਵੀ ਬੜੇ ਸ਼ਸਤਰਧਾਰੀ ਨੇ, ਉਹ ਵੀ ਬੜੇ ਸ਼ਸਤਰਧਾਰੀ ਸੂਰਮੇ ਨੇ। ਕਿਤੇ ਐਸਾ ਨਾ ਹੋਵੇ ਕਿ ਗੁਰੂ ਦੇ ਸਿੱਖ ਹੀ ਆ ਜਾਣ ਸ਼ਸਤਰਧਾਰੀ, ਉਹ ਆ ਕੇ ਕਿਤੇ ਹਮਲਾ ਨਾ ਕਰ ਦੇਣ।
ਰੈ ਮੁਚਾਵਨ ਮਰੈ ਕੇ ਮਾਰੇ,
ਉਹ ਗੁਰੂ ਜੀ ਨੂੰ ਛੁਡਾ ਕੇ ਲੈ ਜਾਣ, ਮਾਰਨਗੇ ਜਾਂ ਮਰਨਗੇ, ਏਦਾਂ ਦੀ ਬਿਰਤੀ ਰੱਖ ਕੇ ਆਉਣ ਵਾਲੇ ਵੀ ਹੋਣਗੇ। ਇਸ ਕਰਕੇ ਤੁਸੀਂ ਪੂਰੀ ਚੁਕਸਾਈ ਰੱਖਣੀ ਹੈ, ਸਾਵਧਾਨੀ ਰੱਖਣੀ ਹੈ।
ਇਨ ਬਾਤਨ ਤੇ ਹੋਏ ਸਾਵਧਾਨ,
ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਚੰਗੀ ਤਰ੍ਹਾਂ ਸਾਵਧਾਨ ਹੋ ਕੇ ਆਉਣਾ। ਕੱਲਾ ਇਹੀ ਨਹੀਂ, ਕਰਾਮਾਤੀ ਨਹੀਂ ਗੁਰੂ, ਕੋਈ ਰਾਜਪੂਤ ਰਾਜਾ ਵੀ ਆ ਕੇ ਉਹਨਾਂ ਨੂੰ ਛੁਡਾ ਕੇ ਲਿਜਾ ਸਕਦਾ ਹਮਲਾ ਕਰਕੇ। ਗੁਰੂ ਦੇ ਸਿੱਖ ਵੀ ਸੁਣਿਆ ਸ਼ਸਤਰਧਾਰੀ ਨੇ, ਉਹ ਆ ਗਏ ਸ਼ਸਤਰ ਲੈ ਕੇ ਤਾਂ ਵੀ ਔਖਾ ਹੋ ਜਾਣਾ, ਮੁਸ਼ਕਲ ਬਣ ਜਾਏਗੀ। ਇਸ ਕਰਕੇ ਹਰ ਪੱਖ ਤੋਂ ਸਾਵਧਾਨੀ ਕਰਕੇ, ਨਿਗਰਾਨੀ ਕਰਕੇ ਗੁਰੂ ਜੀ ਨੂੰ ਆਪਣੀ ਨਿਗਾਹ ਥੱਲੇ ਰੱਖ ਕੇ ਰਾਤ ਦਿਨ ਲੈ ਕੇ ਆਉਣਾ।
ਆਨੋ ਸ਼ਿਗਰ ਗੁਰੂ ਤਿਸ ਥਾਨ,
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਗੁਰੂ ਜੀ ਨੂੰ ਇੱਥੇ ਲੈ ਕੇ ਆਉਣਾ। ਰਸਤੇ ਚ ਬਹੁਤਾ ਆਰਾਮ ਨਹੀਂ ਕਰਨਾ, ਜਿੰਨਾ ਛੇਤੀ ਹੋ ਸਕੇ ਗੁਰੂ ਜੀ ਨੂੰ ਆਗਰੇ ਤੋਂ ਲੈ ਕੇ ਮੇਰੇ ਕੋਲ ਆਉਣਾ।
ਚਿਰੰ ਕਾਲ ਕੋ ਖੋਜਿਤ ਰੇ, ਉਚਕ ਤੇ ਪ੍ਰਾਪਤ ਅਬ ਗਏ।
ਬੜੇ ਸਮੇਂ ਤੋਂ ਮੈਂ ਗੁਰੂ ਜੀ ਦੀ ਭਾਲ ਕਰ ਰਿਹਾ, ਉਹਨਾਂ ਦੀ ਤਲਾਸ਼ ਕਰ ਰਿਹਾ, ਤੇ ਆਹ ਤਾਂ ਹੁਣ ਸਾਡੇ ਕੋਈ ਕਰਮ ਚੰਗੇ ਸੀ ਕਿ ਅਚਾਨਕ ਸਾਨੂੰ ਗੁਰੂ ਜੀ ਲੱਭ ਗਏ, ਮਿਲ ਗਏ ਆਗਰੇ ਦੇ ਬਾਗ ਦੇ ਵਿੱਚੋਂ, ਬਗੀਚੇ ਦੇ ਵਿੱਚੋਂ। ਨਹੀਂ ਤਾਂ ਮੈਂ ਤਾਂ ਸਾਰੇ ਪੰਜਾਬ ਦੀ ਧਰਤੀ ਨੂੰ ਗਾਹ ਕੇ ਵੇਖ ਲਿਆ, ਸਿਪਾਹੀਆਂ ਨੂੰ ਭੇਜ ਕੇ ਵੇਖ ਲਿਆ, ਕਿਤੋਂ ਗੁਰੂ ਜੀ ਸਾਨੂੰ ਪ੍ਰਾਪਤ ਨਹੀਂ ਸਨ ਹੋਏ।
ਸਭ ਮੈਂ ਬਜੈ ਦੀਨ ਕੋ ਡੰਕਾ,
ਜੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆ ਗਏ, ਮੇਰੀ ਗੱਲ ਉਹਨਾਂ ਨੇ ਮੰਨ ਲਈ, ਸਾਡਾ ਦੀਨ ਉਹਨਾਂ ਨੇ ਕਬੂਲ ਕਰ ਲਿਆ, ਤੇ ਸਾਰੇ ਭਾਰਤ ਖੰਡ ਦੀ ਭੂਮੀ ਤੇ ਸਾਡੇ ਇਸਲਾਮ ਦਾ ਡੰਕਾ ਵੱਜੇਗਾ। ਸਾਰੇ ਭਾਰਤ ਖੰਡ ਦੀ ਭੂਮੀ ਤੇ ਸਾਡੇ ਦੀਨੇ ਇਸਲਾਮ ਦਾ ਡੰਕਾ ਵੱਜੇਗਾ, ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਗੱਲ ਮੰਨ ਲਈ, ਸਾਡਾ ਦੀਨ ਉਹਨਾਂ ਨੇ ਕਬੂਲ ਕਰ ਲਿਆ।
ਰਾਵ ਰੰਕ ਨਰ ਧਰੈ ਅਤੰਕਾ,
ਜਿੰਨੇ ਰਾਜੇ ਰੰਕ ਨੇ ਸਾਰੇ ਫਿਰ ਸਾਡਾ ਡਰ ਰੱਖਣਗੇ, ਸਾਰਿਆਂ ਦੇ ਅੰਦਰ ਸਾਡਾ ਡਰ ਹੋਵੇਗਾ, ਸਹਿਮ ਹੋਵੇਗਾ।
ਸਿੱਧ ਮਨੋਰਥ ਅਬ ਹੋਏ ਮੋਰਾ, छूटा सब हिंदन को जोरा।
साडा मनोरथ सिद्ध होवेगा, जेड़ा साडा मनोरथ है, साडा साडा मन दा प्रयोजन है, वो सिद्ध होवेगा और सारे हिंदुओं का जेड़ा जोर है वो साडे अगे छीण हो जाएगा। हिंदू सारे साडे अगे कमजोर ते निर्बल बन के साडा इस्लाम धर्म कबूल कर लैणगे।
शराब बिखै गुर जब आए दिज आदक आपे बन जाए।
जे गुरु तेग बहादुर साहब साडी शरा विच आ गए, उन्हां ने साडा इस्लाम धर्म कबूल कर लिया, ते बाकी जेड़े ब्राह्मण आदक ने लोकां दे हिंदुआं दे विच ब्राह्मण आदक पंडित ने वो आपे मुसलमान बन जाणगे। वो तां ब्राह्मण सारे कट्ठे होके आए भी सी मेरे कोल, उन्हां ते कहा भी आके मैनू कि जे गुरु तेग बहादुर साहब इस्लाम कबूलदे ने तां असीं भी मुसलमान बनन नूं तैयार आ। फिर जिन्ने ब्राह्मण आदक ने वो भी सारे साडा इस्लाम धर्म कबूल कर लैणगे।
प्रथम प्रसंग पिता इन भयो,
कहंदे भी एक गल दा ख्याल रखिया जे, इन्हां दे पिता होए ने मीरी पीरी दे मालक श्री हरगोबिंद साहब, उन्हां दा नां सी। औरंगजेब गुरु घर बारे जानदा है, कहंदा जी इन्हां दे पिता होए ने वो मीरी पीरी दे मालक सदाउंदे सन, उन्हां दा नाम श्री गुरु हरगोबिंद साहब होया।
और पिता में हुतन कियो,
मेरे दादे ने उन्हां नूं ग्वालियर दे किले च नजर बंद कीता। औरंगजेब दा दादा सी ना जहांगीर, ते जहांगीर ने धन गुरु हरगोबिंद साहब जी नूं ग्वालियर दे किले च नजर बंद कीता सी। औरंगजेब कह रहा अपने सिपाहियां नूं अहलकारां नूं, कहिंदा मेरे दादे ने इना दे पिता श्री गुरु हरगोबिंद साहब जी नूं नजर बंद कीता सी ग्वालियर दे किले विच।
तब राजे रजपूत 52 करे छुट्टा मन तिन पै पंजा।
उस वेले जदों गुरु हरगोबिंद साहब जी नूं मेरे दादे जहांगीर बादशाह ने बुलाया, ते उना ने उस वक्त बादशाह जहांगीर नूं कह के 52 राजे भी ग्वालियर दे किले चो छुड़ाए। जेड़े राजपूत राजे सन 52 राजे, 22 धार दियां रियासतां दे राजे सन, होर भी राजपूत राजे सन, 52 उन्हां दी गिणती सी। उन्हां 52 राजिआं नूं गुरु हरगोबिंद साहब जी छुड़वा के अपने नाल लै के आए सन।
सो सिमरै जे गुर उपकारा,
किते ऐसा ना होवे कि उन्हां राजिआं दी जमीर जाग पवे। वो जेड़े राजपूत राजे जिन्हां ते गुरु हरगोबिंद साहब दा बड़ा महान पर उपकार है, किते उन्हां दा जमीर ना जाग पवे, किते ओ गुरु दे कीते उपकार नूं चेते करके याद करके ओ बीरस विच आ के ना आ पहुंचण।
करें बटोरन लश्कर भारा,
हो सकदा ओ अपनियां फौजां इकट्ठियां कर लैण, सारे राजे इकट्ठे हो जाण ते इकट्ठे हो के बड़ा भारी लश्कर इकट्ठा कर लैण।
आन लड़ै ने ले छुटाए,
ऐसा ना होवे कि ओ आ के लड़ाई शुरू कर देण, आके लड़ के तुहाडे कोलों गुरु तेग बहादुर साहब नूं तुहाडे कोलों मचवा के छुड़वा के लै जाण।
यां ते जाए सैन समंदाए,
इस करके मैं बहुती गिणती च फौज भेजण लगा, नहीं तां गुरु तेग बहादुर साहब नूं लियाउण लई 500-400 सिपाही भी भेज दिंदा काफी सन, पर उधर राजिआं दा किते जमीर ना जाग पवे, ओह किते कोई हमला ना कर देण, इस करके मैं 12,500 दे नेड़े फौज भेजन लगा। इस कारण करके वड्डा दल भेज रहा गुरु जी नूं लियाउण लई।
अपर त्यार दिल्ली बन रहा,
ते तुसी 12,000-12,500 फौज लैके जाओ, ते बाकी फौज भी इत्थे तैयार रहेगी। हुण औरंगजेब कोल खालसा जी 22 लख फौज सी, 22 लख फौज दा मालक सी नुरंगा, कहंदा तुसी ये 12,500 फौज तां लै जाओ उमराव जी, बाकी फौज भी पिछे तैयार रहेगी, जे किते ओ राजपूत राजे हमला करदे ने ते मैं तुहाडी मदद वास्ते पिछों होर फौज भेज देंगा।
चढ़ै तुरत जे सुदयास लै,
जदों सानू खबर मिल गई कि राजपूत राजियां ने हमला कर दिता है, ते मैं पिछे हजारां दी गिणती च होर फौज भेज देंगा, जिन्नी फौज कहोगे उन्नी भेज देंगा।
इतिहादक गिनती कर ब्रिंद,
इतां बादशाह औरंगजेब ने बड़ी तकड़ाई करके उमराव नूं चकन्ना कीता, ते उमराव ने जेड़ा अफसर सी उन्हें भी चंगी तरह भली प्रकार नाल सारी फौज दी गिनती कीती है।
सावधानता रची बिलंद,
और बड़ी सावधानी रची है, पूरा चौकस होके चंगे चोणवे सिपाही अपने नाल लए ने, चंगे वधिया वधिया सिपाही सलार अपने नाल लए हन।
लश्कर चद दिल्ली ते गयो,
एदा 12,500 दी फौज दा बड़ा बड़ा लश्कर। हुण 12,500 बंदा थोड़ा नहीं हुंदा, बड़ी बड़ी फौज सी, घोड़े ने उहनां दे नाल, फिर 12,500 घोड़े ने, हाथी ने विच, किसे कोल ऊंट है, किसे कोल बैल गड्डियां ने। ਇਦਾਂ ਖਾਲਸਾ ਜੀ 12,500 ਫੌਜ ਦਾ ਬੜਾ ਵੱਡਾ ਭਾਰੀ ਲਸ਼ਕਰ ਉਹ ਦਿੱਲੀ ਤੋਂ ਚੜ ਕੇ ਆਗਰੇ ਨੂੰ ਚੱਲਿਆ ਹੈ।
ਚਲੇ ਅਧਿਕੀ ਸ਼ੰਭੋ ਕੀਓ,
ਪੈਂਡਾ ਬਹੁਤਾ ਤੈਅ ਕਰਦੇ ਨੇ, ਬਹੁਤੀ ਮਿਹਨਤ ਕਰਕੇ ਤੁਰਦੇ ਨੇ, ਔਰ ਬਹੁਤ ਘੱਟ ਰਸਤੇ ਦੇ ਵਿੱਚ ਜਾ ਕੇ ਰੁਕ ਕੇ ਕਿਤੇ ਆਰਾਮ ਕਰਦੇ ਹਨ।
ਮਾਗੇ ਉਹ ਲੰਘ ਸਗਰੇ ਜਬ ਗਏ नगर आगरे प्राप्त पे,
सारा पेंडा तय करदिया करदिया चलदे चलदे आगरे आ पहुंचे ने दिल्ली तो। कुछ समय दे विच ही, कुछ दिना दे विच ही सारा पंध मुका के आगरे आ पहुंचे ने दिल्ली तो चल के।
सुनत दुर्गपति यार कोतवाल,
अगे जदों किलेदार ते कोतवाल ने सुनिया के बादशाह दी फौज चढ़ के आ गई है लैण वास्ते गुरु जी नू,
मिल बेहत निकसे तत्काल,
उस वेले कोतवाल ते दुर्गपति दोवे मिलन वास्ते जेड़ा उमराव फौज लेके आया बादशाह दा भेजिया, ओनू मिलन लई ओनू जियो आया अपने नगर च कहण लई नगर तो बाहर चल के आए ने।
पांत पांत की दे उपहार,
पांत पांत दे उपहार इन्हां ने भेट कीते ने उस उमराव नू जाके। बादशाह दा उमराव है, कई प्रकार दे सोने सोने उपहार ओ जाके इन्हां ने भेट कीते ने।
मिले सलाम ले कुचार,
और जाके वाले कुम सलाम, सलाम वाले कुम कह के आपस विच मिले ने।
खान पान त्रिड़दा ने केरे,
और घोड़िया दे वास्ते खान पान दा दाने पठे दा प्रबंध ओ इस कोतवाल हसन अली ने, और दूजा जेड़ा दुर्गपति सी आगरे दा इन्हां ने रल के सारे घोड़िया दे दाने पठे दा प्रबंध कीता है।
लश्कर की सुजलीन गनेरे,
सारे लश्कर दे जिन्ने सिपाही आए ने सारे सिपाहियां दी कल्ले कल्ले दी खबर सार लई है।
सब मिल गुरु पास चले आए,
फेरे जेड़े जिन्ने वड्डे अफसर सी अहलकार सन ए सारे मिल के इकट्ठे होके जिथे नौवे पातशाह जी नू किले दे विच नजर बंद कीता है उथे चल के सतगुरु नामे पातशाह जी कोल आ गए ने।
इकट बैठ कर भेव बताए,
सतगुरां दे कोल आए ते महाराज जी दे कोल बैठ के इन्हां ने अपना सारा भेद सतगुरु जी नू दस्या।
हजरत अधिक तलाशी ठाना,
कहण लगे गुरु जी बादशाह तुहाडी बड़ी भारी तलाश कर रहा सी, बड़े लम्मे समय तो तुहानू लभ रहा सी, भाल रहा सी।
दिन ते बो नगर बताए,
बहुत दिना तो जेने जेने जेड़ा जेड़ा नगर दसिया उना नगरां विच तुहाडी पड़चोल कराई, पड़ताल करवाई है, तुहाडे बारे पता करवाया है। आनंदपुर साहब वेखिया जाके, कीरतपुर साहब वेखिया है, करतारपुर गोइंदवाल साहब, तरन तारण साहिब, श्री अमृतसर साहिब, जिन्ने तुहाडे नगर ने अपने उना सारे नगरां दे विच असीं तुहाडे बारे पता करवाया है, पर कितों तुहाडी खबर सानू नहीं मिली।
देश विदेशन मैं वो फिरे,
और भी कई देशां ते विदेशां दे विच बहुत सारे सिपाही फिरे ने जिन्हां ने फिर के तुहाडे बारे पुछया है।
मैं प्राप्त बेना कित थिरे,
पर ना तुसी कितों प्राप्त होए, ना तुहाडी कितों सानू कोई खबर मिली है, ना ही तुहाडे किसे सेवक ने, ना किसे सिख ने तुहाडे बारे सानू किसे ने कोई खबर भी नहीं दित्ती।
अब जहान को मालक आज,
फिर हुण बादशाह दी केड़ा ताकत घट है, ओ जे तुहानू लभना चाहुंदा सी ते ओनू केड़ा लभना औखा सी, ओ सारे जहान दा मालक है, हिंदुस्तान दा, सारे भारत खंड दा मालक है।
भयो अधिक ते अधिक समाज,
ओदे कोल अधिक तो अधिक समाज है, ओदे कोलों खोज करन दे तरीके केड़ा घट ने, ओदे कोल केड़ियां फौजां घट ने, खोजी केड़ा घट ने, अधिक तो अधिक समाज बादशाह औरंगजेब दे कोल है।
क्यों ना बनो तिसके अनसारे,
ए गुरु जी ओ बादशाह नू तुहानू लभना केड़ा औखा सी, हुण लभ ही लिया ना। आ वेखो आगरे दे विच्चों साडे नवाबां ने, आ साडे कोतवाल ते किलेदार ने तुहाडी भाल कर ली, क्योंकि बादशाह ने इत्थे भी परवाना भेजिया सी। इस करके गुरु जी साडा बादशाह बड़ा ताकतवर है, ਉਹ ਬੜਾ ਸ਼ਕਤੀਸ਼ਾਲੀ ਹੈ ਤੇ ਤੁਸੀਂ ਉਹਦੇ ਅਧੀਨ ਕਿਉਂ ਨਹੀਂ ਹੁੰਦੇ? ਤੁਸੀਂ ਸਾਡੇ ਬਾਦਸ਼ਾਹ ਦੇ ਅਨੁਸਾਰ ਹੀ ਕਿਉਂ ਨਹੀਂ ਹੁੰਦੇ? ਤੁਸੀਂ ਸਾਡੇ ਬਾਦਸ਼ਾਹ ਦੇ ਅਧੀਨ ਹੋ ਜਾਓ, ਉਹਦੇ ਅਨੁਸਾਰ ਹੋ ਜਾਓ।
ਸੁਧਰ ਜਾਏ ਸਭ ਬਾਤ ਤਿਆਰੇ।
ਜੇ ਤੁਸੀਂ ਬਾਦਸ਼ਾਹ ਦੇ ਅਧੀਨ ਹੋ ਜਾਓਗੇ ਤੇ ਤੁਹਾਡੀਆਂ ਸਾਰੀਆਂ ਗੱਲਾਂ ਸੁਧਰ ਜਾਣਗੀਆਂ, ਤੁਹਾਡੇ ਸਾਰੇ ਕੰਮ ਸੁਧਰ ਜਾਣਗੇ।
ਸੁਣ ਸਤਿਗੁਰ ਪ੍ਰਸੰਨ ਮੁਖ ਕਹਿਓ, ਕੋ ਬਿਗਾੜ ਹਮਰੋ ਭਿਖ ਲਗਿਓ।
ਗਰੀਬਨ ਵਾਗ ਸਤਿਗੁਰੂ ਜੀ ਅੱਗੋਂ ਪ੍ਰਸੰਨ ਚਿੱਤ, ਮੇਰੇ ਸਾਹਿਬ ਨੂੰ ਕਿਹੜਾ ਕੋਈ ਭੈ ਹੈ? ਜੇ ਫੌਜਾਂ ਆਈਆਂ ਨੇ ਲੈਣ ਵਾਸਤੇ ਤੇ ਸਤਿਗੁਰੂ ਵੀ ਨਿਡਰ ਨੇ, ਨਿਰਭਉ ਨੇ ਮੇਰੇ ਗੁਰਦੇਵ। ਸਤਿਗੁਰੂ ਜੀ ਪ੍ਰਸੰਨ ਚਿੱਤ ਤੇ ਬੋਲੇ, ਕਹਿੰਦੇ ਪਹਿਲਾਂ ਤਾਂ ਇਹ ਦੱਸੋ ਕਿ ਸਾਡਾ ਕਿਹੜਾ ਵਿਗਾੜ ਵੇਖ ਕੇ ਤੁਸੀਂ ਸਾਨੂੰ ਪਕੜਿਆ? ਬਈ ਸਾਡਾ ਕਸੂਰ ਦੱਸੋ ਪਹਿਲਾਂ। ਨੌਵੇਂ ਪਾਤਸ਼ਾਹ ਪੁੱਛਦੇ ਇਹਨਾਂ ਨੂੰ ਵੀ ਅਸੀਂ ਕਿਹੜਾ ਬਾਦਸ਼ਾਹ ਦਾ ਕੋਈ ਕੰਮ ਵਿਗਾੜਿਆ, ਉਹਦੇ ਰਾਜ ਦੇ ਵਿੱਚ ਅਸੀਂ ਕਿਹੜਾ ਕੋਈ ਫਤੂਰ ਪਾਇਆ, ਕਿਹੜਾ ਸਾਡਾ ਉਹਨੇ ਵਿਗਾੜ ਵੇਖਿਆ ਜਿਸ ਨੂੰ ਵੇਖ ਕੇ ਤੁਸੀਂ ਸਾਨੂੰ ਪਕੜਿਆ?
ਇੱਕ ਖੁਦਾਏ ਕੋ ਸਕਲ ਜਾਨ।
ਨਾਲੇ ਜਿਹੜਾ ਜਹਾਨ ਹੈ ਇਹਦਾ ਕੋਈ ਮਾਲਕ ਬਾਦਸ਼ਾਹ ਥੋੜੀ ਹੈ। ਮਹਾਰਾਜ ਜੀ ਕਹਿੰਦੇ ਸਾਰੇ ਜਹਾਨ ਦਾ ਮਾਲਕ ਇੱਕ ਖੁਦਾ ਹੈ, ਪਰਮਾਤਮਾ ਹੈ, ਉਹ ਇਹ ਸਾਰੇ ਜਹਾਨ ਦਾ ਮਾਲਕ ਹੈ।
ਸਿਰਜੈ ਪੇਖੈ ਰਹਿ ਨਿਦਾਨ।
ਉਹੀ ਸਾਰਿਆਂ ਨੂੰ ਸਿਰਜਣ ਵਾਲਾ, ਉਹੀ ਸਾਰਿਆਂ ਨੂੰ ਪਾਲਣ ਵਾਲਾ, ਉਹੀ ਸਾਰਿਆਂ ਦਾ ਨਾਸ ਕਰਨ ਵਾਲਾ। ਪੈਦਾ ਵੀ ਉਹੀ ਕਰਦਾ, ਪਾਲਦਾ ਵੀ ਉਹੀ ਹੈ, ਤੇ ਨਾਸ ਵੀ ਅੰਤ ਵੀ ਉਹੀ ਕਰਦਾ ਹੈ।
ਰੰਕ ਰਾਵ ਸਜ ਜਗ ਮੈਂ ਰਹੇ।
ਰੰਕ ਭਿਖਾਰੀ ਤੇ ਰਾਜੇ ਸਾਰੇ ਇਸ ਜਗਤ ਦੇ ਵਿੱਚ ਰਹਿੰਦੇ ਹਨ।
ਡੰਡਾ ਸ਼ਾਹ ਖੋਟ ਕਿਸ ਲਹਿ।
ਬਾਦਸ਼ਾਹ ਦਾ ਤਾਂ ਇਹ ਕੰਮ ਬਣਦਾ ਹੈ ਕਿ ਜੇ ਭਾਵੇਂ ਕੋਈ ਰੰਕ ਹੈ ਤੇ ਭਾਵੇਂ ਕੋਈ ਰਾਜ ਹੈ, ਜਿਹਦੇ ਵਿੱਚ ਕੋਈ ਖੋਟ ਵੇਖੇ ਉਹਨੂੰ ਦੰਡ ਦੇਵੇ। ਜੇ ਰਾਜਾ ਵੀ ਖੋਟ ਕਰਦਾ ਤਾਂ ਉਹਨੂੰ ਵੀ, ਜੇ ਕੋਈ ਭਿਖਾਰੀ ਵੀ ਖੋਟ ਕਰਦਾ ਤਾਂ ਉਹਨੂੰ। ਉਹਦੀ ਸਮਦ੍ਰਿਸ਼ਟੀ ਹੋਣੀ ਚਾਹੀਦੀ ਹੈ, ਇੱਕ ਬਾਦਸ਼ਾਹ ਦੀ ਦ੍ਰਿਸ਼ਟੀ ਵਿੱਚ ਸਮਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਗਰੀਬ ਮਾੜਾ ਮੋਟਾ ਕਸੂਰ ਕਰ ਦੇਵੇ ਤੇ ਉਹਨੂੰ ਪਕੜ ਕੇ ਡੱਕ ਦਿਓ, ਤੇ ਜੇ ਕੋਈ ਅਮੀਰ ਹੈ ਉਹ ਕਸੂਰਵਾਰ ਵੀ ਹੋਵੇ ਤੇ ਉਹਦੇ ਤੇ ਕਿਸੇ ਪ੍ਰਕਾਰ ਦਾ ਕਾਨੂੰਨ ਦਾ ਡੰਡਾ ਲਾਗੂ ਨਾ ਹੁੰਦਾ ਹੋਵੇ। ਐਸੀ ਬਾਦਸ਼ਾਹ ਦੀ ਦ੍ਰਿਸ਼ਟੀ ਲਿਆਉਣੀ ਚਾਹੀਦੀ। ਮਹਾਰਾਜ ਜੀ ਕਹਿੰਦੇ ਐਸੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਕਿ ਉਹਦੀ ਦ੍ਰਿਸ਼ਟੀ ਵਿੱਚ ਰਾਜਾ ਰੰਕ ਦੋਵੇਂ ਇੱਕ ਬਰਾਬਰ ਹੋਣ, ਜਿਹੜਾ ਵੀ ਕਸੂਰਵਾਰ ਹੋਵੇ ਉਹਨੂੰ ਸਜ਼ਾ ਦੇਵੇ, ਉਹਨੂੰ ਦੰਡ ਦੇਵੇ।
ਹਮ ਸੋ ਕਾਜੀ ਸ਼ਾਹ ਕੋ ਕਹਾ।
ਸਾਡੇ ਨਾਲ ਬਾਦਸ਼ਾਹ ਦਾ ਕੀ ਕੰਮ ਹੈ? ਅਸੀਂ ਬਾਦਸ਼ਾਹ ਕੋਲੋਂ ਕੀ ਲੈਣਾ? ਬਾਦਸ਼ਾਹ ਦਾ ਸਾਡੇ ਨਾਲ ਕੀ ਕੰਮ ਹੈ?
ਰਾਜ ਨਵਿਰਸੇ ਦਾਰ
ਨਾ। ਅਸੀਂ ਬਾਦਸ਼ਾਹ ਦਾ ਕੋਈ ਦਿੱਤਾ ਜਾ ਤਾਂ ਹੋਵੇ ਨਾ, ਬਾਦਸ਼ਾਹ ਨੇ ਸਾਨੂੰ ਕੋਈ ਸੂਬਾ ਦਿੱਤਾ ਹੋਵੇ, ਉੱਥੇ ਅਸੀਂ ਰਾਜ ਕਰ ਰਹੇ ਹਾਂ, ਜਾਂ ਅਸੀਂ ਉਹਦੇ ਕੋਈ ਵਿਰਸੇਦਾਰ ਹੋਈਏ।
ਦਰਵੇਸ਼ਨ ਕੀ ਰੀਤ ਹਮਾਰੇ, ਜਾਂ ਤੇ ਹਮ ਸ਼ੰਕਾ ਨੈ ਧਾਰੇ।
ਅਸੀਂ ਤਾਂ ਦਰਵੇਸ਼ਾਂ ਦੀ ਰੀਤ ਧਾਰਨ ਕੀਤੀ ਹੈ, ਇਸ ਕਰਕੇ ਸਾਡੇ ਮਨ ਚ ਕੋਈ ਸ਼ੰਕਾ ਵੀ ਕੋਈ ਨੀ। ਤੁਸੀਂ ਬਾਦਸ਼ਾਹ ਕੋਲ ਲੈ ਕੇ ਜਾਣਾ ਲੈ ਚੱਲੋ, ਪਰ ਬਾਦਸ਼ਾਹ ਨਾਲ ਸਾਡਾ ਕੋਈ ਮਤਲਬ ਨਹੀਂ ਹੈ। ਉਹਦੇ ਨਾਲ ਮਿਲ ਕੇ ਅਸੀਂ ਕੋਈ ਉਹਦੇ ਕੋਲੋਂ ਜਾ ਕੇ ਜਾਂ ਨੂੰ ਮਾਮਲਾ ਥੋੜੀ ਤਾਰਨਾ, ਬਾਦਸ਼ਾਹ ਨੂੰ ਉਹਨੂੰ ਅਸੀਂ ਟੈਕਸ ਥੋੜੀ ਤਾਰਨਾ ਵੀ ਉਹਨੇ ਸਾਨੂੰ ਕੋਈ ਰਾਜ ਭਾਗ ਦਿੱਤਾ ਹੋਇਆ ਜਿਹਦਾ ਅਸੀਂ ਜਾ ਕੇ ਉਹਨੂੰ ਹਿਸਾਬ ਕਿਤਾਬ ਦੇਈਏ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਦਰਵੇਸ਼ ਹਾਂ ਤੇ ਦਰਵੇਸ਼ਾਂ ਦੀ ਰੀਤ ਅਸੀਂ ਧਾਰਨ ਕੀਤੀ, ਇਸ ਕਰਕੇ ਸਾਨੂੰ ਕੋਈ ਸ਼ੰਕਾ ਜਾਂ ਕੋਈ ਸੰਦੇਹ ਨਹੀਂ ਹੈ।
ਪੁਨ ਉਮਰਾਵ ਕਹਿਤ ਹਮ ਆਏ, ਚਲੋ ਸਮੀਪੀ ਸ਼ਾ ਬੁਲਾਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਅੱਗੋਂ ਉਮਰਾਵ ਬੋਲੇ, ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਜੀ ਅਸੀਂ ਤਾਂ ਬਾਦਸ਼ਾਹ ਦੇ ਭੇਜੇ ਹੋਏ ਤੁਹਾਡੇ ਕੋਲ ਚੱਲ ਕੇ ਆਏ ਹਾਂ ਤੇ ਤੁਹਾਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਤੇ ਤੁਸੀਂ ਕਿਰਪਾ ਕਰਕੇ ਬਾਦਸ਼ਾਹ ਕੋਲ ਚੱਲੋ।
ਕਹਿਣ ਹੋਏ ਜੋ ਕੁਛ ਤੈ ਕਹੋ।
ਜੋ ਕੁਝ ਵੀ ਤੁਸੀਂ ਕਹਿਣਾ ਉਹ ਬਾਦਸ਼ਾਹ ਕੋਲ ਜਾ ਕੇ ਕਹੋ। ਪਹਿਲਾਂ ਤਾਂ ਉਮਰਾਵਾਂ ਨੇ ਆਪਣੀ ਅਫਸਰੀ ਵਿਖਾਈ ਨਾ ਆ ਕੇ, ਤੇ ਨਾਵੇਂ ਪਾਤਸ਼ਾਹ ਨੇ ਜਦੋਂ ਅੱਗੇ ਕਰੜੇ ਜੇ ਸ਼ਬਦਾਂ ਚ ਬਚਨ ਕਹੇ ਤੇ ਫਿਰ ਆਪਣੀ ਅਫਸਰਸ਼ਾਹੀ ਤੋਂ ਥੱਲੇ ਆ ਗਏ। ਕਹਿੰਦੇ ਜੀ ਅਸੀਂ ਨੀ ਕੁਝ ਕਹਿੰਦੇ ਜੀ, ਤੁਸੀਂ ਬਾਦਸ਼ਾਹ ਨੂੰ ਚੱਲ ਕੇ ਮਿਲੋ ਤੇ ਬਾਦਸ਼ਾਹ ਨੂੰ ਜਾ ਕੇ ਜੋ ਕਹਿਣਾ ਹੈ ਉੱਥੇ ਚੱਲ ਕੇ ਕਹੋ।
ਅਨਸਾਰੀ ਹੋਏ ਸਭ ਸੁੱਖ ਲਓ।
ਉਹਨਾਂ ਦੇ ਅਨਸਾਰੀ ਹੋ ਕੇ ਸਾਡੀ ਤਾਂ ਇਹ ਤੁਹਾਨੂੰ ਬੇਨਤੀ ਹੈ, ਅਸੀਂ ਤਾਂ ਤੁਹਾਨੂੰ ਇਹ ਸਲਾਹ ਹੀ ਦਿੰਨੇ ਆ ਕਿ ਤੁਸੀਂ ਬਾਦਸ਼ਾਹ ਦੇ ਅਨੁਸਾਰ ਚੱਲੋਗੇ ਤੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ।
ਇਮ ਕੈ ਜਾਮਨੀ ਸੁਭਤ ਬਿਤਾਏ ਭਈ ਪ੍ਰਾਤ ਤਿਆਰੀ ਕਰਵਾਏ।
ਕਹਿ ਕੇ ਉਮਰਾਵ ਚਲੇ ਗਏ। ਰਾਤ ਦਾ ਸਮਾਂ ਸੀ, ਉਹ ਸਤਿਗੁਰਾਂ ਨੇ ਰਾਤ ਸੁੱਖ ਨਾਲ ਬਤੀਤ ਕੀਤੀ। ਉਮਰਾਵ ਵੀ ਸੌ ਗਏ ਤੇ ਸੁੱਖ ਨਾਲ ਰਾਤ ਬਤੀਤ ਕੀਤੀ। ਦਿਨ ਚੜ੍ਹੇ, ਅਗਲਾ ਦਿਨ ਇਹਨਾਂ ਨੇ ਉਸੇ ਵਕਤ ਸਤਿਗੁਰੂ ਜੀ ਨੂੰ ਨਾਲ ਲਿਜਾਣ ਦੀ ਤਿਆਰੀ ਕਰਵਾਈ।
ਡਰ ਤੁਰੰਗਨ ਦੀਨ ਬਿਸਾਲੇ,
ਉੜਿਆਂ ਤੇ ਕਾਠੀਆਂ ਪਾ ਲਈਆਂ,
ਚੜੇ ਗੁਰੂ ਪਾਲਿਸ਼ ਕਰਨਾਲੇ।
ਸਤਿਗੁਰੂ ਜੀ ਵੀ ਨਾਲ ਚੜ੍ਹ ਪਏ ਘੋੜੇ ਤੇ ਸਵਾਰ ਹੋ ਕੇ। ਮਹਾਰਾਜ ਆਪਣੇ ਘੋੜੇ ਤੇ ਚੜ੍ਹੇ ਨੇ, ਸਵਾਰ ਹੋ ਕੇ ਚੱਲ ਪਏ। ਨਾਲ ਬੜਾ ਵੱਡਾ ਲਸ਼ਕਰ, 12,500 ਫੌਜ ਹੈ। ਉਹ ਲਸ਼ਕਰ ਬੜਾ ਵੱਡਾ ਨਾਲ ਚੱਲ ਪਿਆ।
ਨਿਕਟ ਨਿਕਟ ਉਮਰਾਵ ਚਲੰਤਾ,
ਜਿਹੜਾ ਉਮਰਾਵ ਆਇਆ ਸੀ ਨਾ ਦਿੱਲੀਓ, ਜਿਹਦੀ ਨਿਗਰਾਨੀ ਚ ਫੌਜ ਆਈ ਹੈ, ਉਹ ਸਤਿਗੁਰਾਂ ਦੇ ਬਿਲਕੁਲ ਨਾਲ ਨਾਲ ਹੋ ਕੇ ਚੱਲਦਾ।
ਕਿਉਂ ਦਿਸ਼ ਮੈਂ ਦਲ ਬਦ ਗਮਨੰਤਾ,
ਸਤਿਗੁਰਾਂ ਦੇ ਚਾਰੇ ਪਾਸੇ ਫੌਜਾਂ ਨੇ, ਅੱਗੇ ਵੀ ਸੱਜੇ ਖੱਬੇ ਤੇ ਪਿੱਛੇ ਵੀ ਚਾਰੇ ਪਾਸੇ ਬੜਾ ਵੱਡਾ ਦਲ ਹੈ ਫੌਜ ਦਾ, ਉਹ ਨਾਲ ਘੇਰਾ ਪਾਈ ਜਾ ਰਿਹਾ।
ਤੁਪਕਨ ਕੇ ਤੁਖਾਏ ਕਰ ਤੋੜੇ,
ਬੰਦੂਕਾਂ ਦੇ ਤੋੜੇ ਤੁਖਾਏ ਹੋਏ ਨੇ ਸਿਪਾਹੀਆਂ ਨੇ, ਵੀ ਕਿਹੜੇ ਵੇਲੇ ਬੰਦੂਕ ਚਲਾਣੀ ਪੈ ਜੇ। ਕੋਈ ਪਤਾ ਨੀ ਕਿਹੜੇ ਪਾਸਿਓ ਰਾਜਪੂਤ ਰਾਜੇ ਹਮਲਾ ਕਰ ਦੇਣ ਜਾਂ ਗੁਰੂ ਦੇ ਸਿੱਖ ਹੀ ਹਮਲਾ ਕਰ ਸਕਦੇ ਨੇ। ਇਸ ਕਰਕੇ ਉਸ ਵਕਤ ਚਾਰੇ ਪਾਸੇ ਬੰਦੂਕਾਂ ਦੇ ਤੋੜੇ ਤੁਖਾ ਕੇ, ਬੰਦੂਕਾਂ ਹੱਥਾਂ ਚ ਤਿਆਰ ਕਰਕੇ ਪਕੜੀਆਂ ਹੋਈਆਂ ਸਿਪਾਹੀਆਂ ਨੇ,
ਤਿਆਰੀ ਠਾਨ ਕਲਾ ਪਰ ਜੋੜੇ,
ਔਰ ਤੋੜੇ ਤੁਖਾ ਕੇ ਕਲਾ ਜੋੜੀਆਂ ਹੋਈਆਂ ਨੇ, ਤਿਆਰੀ ਕਰਕੇ ਪੂਰੀ ਕਲਾ ਜੋੜੀ ਹੋਈ ਹੈ।
ਸਾਵਧਾਨਤਾ ਕਰਤ ਕਨੇਰੇ, ਪੰਥ ਪਿਆਨੇ ਪ੍ਰਭ ਕੇ ਘੋਰੇ।
ਬੜੀ ਸਾਵਧਾਨਤਾ ਦੇ ਨਾਲ, ਕਨੇਰੀ ਸਾਵਧਾਨਤਾ ਦੇ ਨਾਲ ਜਾ ਰਹੇ ਨੇ, ਔਰ ਸਤਿਗੁਰੂ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ, ਤੇ ਵਿਚਕਾਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੌਜ ਵਿਚ, ਆਪਣੇ ਰੰਗ ਦੇ ਵਿਚ, ਬੜੇ ਆਨੰਦ ਦੇ ਵਿਚ ਮਹਾਰਾਜ ਸਾਹਿਬ ਜੀ ਟੁਰੇ ਜਾ ਰਹੇ ਨੇ। ਆਲੇ ਦੁਆਲੇ 12,500 ਫੌਜ, ਤਿਆਰ ਬਰ ਤਿਆਰ ਫੌਜ, ਲਾਮਬੰਦ ਸ਼ਸਤਰਧਾਰੀ ਫੌਜ, ਵਿਚ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਜਾ ਰਹੇ ਨੇ। ਨਿਡਰ ਨੇ, ਨਿਰਖੌਫ ਨੇ, ਮਨ ਚ ਕਿਸੇ ਪ੍ਰਕਾਰ ਦਾ ਕੋਈ ਭੈ ਜਾਂ ਸ਼ੰਕਾ ਨਹੀਂ ਹੈ।
ਦੀਰਘ ਮਜਲ ਕਰਤ ਚੱਲ ਆਏ,
ਲੰਮਾ ਪੈਂਡਾ ਤੈਅ ਕਰਦੇ ਨੇ, ਆਰਾਮ ਘੱਟ ਕਰਦੇ ਨੇ ਦਿਨੇ, ਤੇ ਲੰਮਾ ਪੈਂਡਾ ਤੈਅ ਕਰਦਿਆਂ ਚਲਦੇ ਚਲਦੇ ਦਿੱਲੀ ਆ ਪਹੁੰਚੇ ਨੇ।
ਨਿਸਬਿਸਰਾਮ ਹੈ ਦਿਨ ਸਿਧਾਏ,
ਰਾਤ ਨੂੰ ਵਿਸ਼ਰਾਮ ਕਰਦੇ ਨੇ, ਦਿਨ ਸਮੇਂ ਜਦੋਂ ਸਵੇਰ ਹੁੰਦੀ ਹੈ, ਦਿਨ ਚੜ੍ਹਦਾ ਹੈ, ਉਸੇ ਵੇਲੇ ਚੱਲ ਪੈਂਦੇ ਨੇ।
ਪੰਚੋਂ ਸਿੱਖ ਸੰਗ ਗੁਰ ਚਾਲੇ,
ਸਤਿਗੁਰਾਂ ਦੇ ਪੰਜ ਸਿੱਖ ਵੀ ਸਤਿਗੁਰੂ ਜੀ ਦੇ ਨਾਲ ਨਾਲ ਹੀ ਚੱਲਦੇ ਹਨ।
ਸਭ ਵਿਦ ਸੇਵਾ ਕਰੈ ਵਿਸਾਲੇ,
ਰਸਤੇ ਵਿਚ ਜਿੰਨੀ ਸੇਵਾ ਹੈ, ਸਤਿਗੁਰਾਂ ਦੇ ਬਸਤਰ ਧੋਣ ਦੀ ਸੇਵਾ, ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ, ਗੁਰਦੇਵ ਨੂੰ ਇਸ਼ਨਾਨ ਕਰਾਉਣ ਦੀ ਸੇਵਾ, ਉਹ ਸਾਰੀ ਸੇਵਾ ਪੰਜੇ ਸਿੱਖ ਆਪ ਆਪਣੇ ਹੱਥੀਂ ਕਰਦੇ ਨੇ।
ਸਿੱਧ ਰਸੋਈ ਕਰ ਤ੍ਰਿਪਤਾ ਮੈਂ,
ਆਪ ਆਪਣੇ ਹੱਥੀਂ ਰਸੋਈ ਸਿੱਧ ਕਰਕੇ ਪੰਜੇ ਸਿੱਖ ਆਪ ਆਪਣੇ ਹੱਥੀਂ ਲੰਗਰ ਤਿਆਰ ਕਰਦੇ ਨੇ, ਫੇਰ ਉਹ ਲੰਗਰ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਛਕਾ ਕੇ ਬਾਅਦ ਵਿਚ ਆਪ ਛਕਦੇ ਨੇ।
ਜਾਮਨੀ ਸਾਥੇ ਇਸ਼ਨਾਨ ਕਰਾਵੇ,
ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉਸੇ ਤਰ੍ਹਾਂ, ਨਿਤਨੇਮ ਨੀ ਮਹਾਰਾਜ ਜੀ ਦਾ ਵਿਘਨ ਪਿਆ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਜਾਗਦੇ ਨੇ, ਔਰ ਸਤਿਗੁਰਾਂ ਦੇ ਸਿੱਖ ਹੀ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਂਦੇ ਨੇ।
ਥੋੜਨ ਦਿਨ ਮੈਂ ਪਹੁੰਚੇ ਆਏ,
ਇਸ ਤਰ੍ਹਾਂ ਆਗਰੇ ਤੋਂ ਚਲਦਿਆਂ ਥੋੜੇ ਦਿਨਾਂ ਵਿਚ ਹੀ ਦਿੱਲੀ ਆ ਪਹੁੰਚੇ ਹਨ।
ਪ੍ਰਥਮ ਇਸ਼ਾ ਟਿਗ ਸੁਧ ਪਹੁੰਚਾਏ,
ਜਦੋਂ ਸਤਿਗੁਰੂ ਜੀ ਦਿੱਲੀ ਆਉਣ ਲੱਗੇ, ਨੇੜੇ ਪਹੁੰਚੇ ਨੇ, ਤੇ ਆਪਣੇ ਆਉਣ ਦੀ ਖਬਰ ਇਹਨੇ ਉਮਰਾਵ ਨੇ ਪਹਿਲਾਂ ਬਾਦਸ਼ਾਹ ਨੂੰ ਭੇਜ ਦਿੱਤੀ।
ਹਿੰਦਨ ਗੁਰ ਸ਼੍ਰੀ ਤੇਗ ਬਹਾਦਰ ਆਨੇ ਸਹਿਤ ਸੁਚੇਤੀ ਸਾਦਰ,
ਹਿੰਦੂਆਂ ਤੇ ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੀ ਸੁਚੇ
ਜਥਾ ਹੁਕਮ ਅਬ ਰਾਵਰ ਕੇਰਾ ਤਥਾ ਕਰੇ ਕਰਵਾਵੇ ਡੇਰਾ।
ਬਾਦਸ਼ਾਹ ਨੂੰ ਅਫਸਰ ਨੇ ਖਬਰ ਭੇਜ ਦਿੱਤੀ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਅਸੀਂ ਗੁਰੂ ਜੀ ਨੂੰ ਲੈ ਆਏ ਆ, ਹੁਣ ਜਿਵੇਂ ਤੁਹਾਡੀ ਆਗਿਆ ਹੋਵੇ, ਜੇ ਤੁਸੀਂ ਕਹੋ ਜਿੱਥੇ ਡੇਰਾ ਕਰਵਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਅਸੀਂ ਗੁਰੂ ਜੀ ਦਾ ਡੇਰਾ ਕਰਵਾਵਾਂਗੇ।
ਸੁਣ ਅਵਰੰਗ ਆਨੰਦ ਔਰ ਪੀਨੇ,
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਨੁਰੰਗਾ ਬੜਾ ਖੁਸ਼ ਹੋਇਆ।
ਸਭਾ ਮੁਲਾਣੇ ਬੂਜਨ ਕੀਨੇ,
ਆਪਣੇ ਜਿਹੜੇ ਦੇ ਸਲਾਹਕਾਰ ਸੀ ਮੁਲਾਣੇ ਕਾਜੀ, ਉਹਨਾਂ ਨੂੰ ਨੁਰੰਗਾ ਪੁੱਛਣ ਲੱਗਾ,
ਕਿਵ ਪਰਖੈ ਅਜ਼ਮਤ ਕੁਛ ਇਨਕੇ।
ਮੁਲਾਣਿਆਂ ਨੂੰ ਪੁੱਛਦਾ, ਕਹਿੰਦਾ ਮੁਲਾਣਾ ਸਾਹਿਬ ਹੁਣ ਦੱਸੋ ਵੀ ਆਪਾਂ ਗੁਰੂ ਜੀ ਦੀ ਅਜ਼ਮਤ ਕਿਵੇਂ ਪਰਖੀਏ। ਇਹ ਗੁਰੂ ਕਰਾਮਾਤੀ ਹੈ, ਸੁਣਿਆ ਸੀ ਗੁਰੂ ਵਿੱਚ ਕਰਾਮਾਤ ਹੈ, ਕਿਵੇਂ ਪਰਖ ਕਰੀਏ ਵੀ ਗੁਰੂ ਕਰਾਮਾਤੀ ਹੈ।
ਦਿਓ ਬਟਾਏ ਚਾਤੁਰਤਾ ਮੰਨ ਕੇ,
ਦੱਸੋ ਤੁਸੀਂ ਸਿਆਣੇ ਹੋ ਬੈਠੇ, ਜਿੰਨੇ ਮੁਲਾਣੇ ਹੋ ਸਾਰੇ ਆਪਣੀ ਚਤਰਾਈ ਨਾਲ ਸਾਨੂੰ ਦੱਸੋ।
ਸੁਣ ਦੁਰਮਤ ਚਿਤ ਕੈਤ ਮੁਲਾਣੇ,
ਮੁਲਾਣੇ ਕਿਹੜਾ ਚੰਗੀ ਮਤ ਵਾਲੇ ਸੀ, ਜਿਹੋ ਜਿਹਾ ਨੁਰੰਗਾ ਉਹੋ ਜਿਹੇ ਅੱਗੋਂ ਉਹਦੇ ਮੁਲਾਣੇ, ਉਸੇ ਤਰ੍ਹਾਂ ਦੀ ਬਿਰਤੀ ਵਾਲੇ ਖੋਟੀ ਮਤ ਵਾਲੇ ਮੁਲਾਣੇ ਹਨ।
ਹਮ ਕਰੇ ਬਖਾਨੇ,
ਉਸ ਵੇਲੇ ਬੋਲੇ ਕਹਿਣ ਲੱਗੇ ਜੀ ਅਸੀਂ ਇੱਕ ਉਪਾਅ ਦੱਸਦੇ ਹਾਂ, ਸਾਡੇ ਕੋਲ ਇੱਕ ਉਪਾਅ ਹੈ। ਉਹ ਮੁਲਾਣੇ ਬੋਲੇ,
ਪਰ ਮੈਂ ਇੱਕ ਹਵੇਲੀ ਹੈ
ਬਾਦਸ਼ਾਹ ਸਲਾਮਤ, ਦਿੱਲੀ ਦੇ ਵਿੱਚ ਇੱਕ ਬੜੀ ਪੁਰਾਣੀ ਹਵੇਲੀ ਹੈ, ਬੜੀ ਪੁਰਾਣੀ ਬੜੀ ਭਿਆਨਕ ਹਵੇਲੀ ਹੈ।
ਸੋਨੀ ਭਰੀ ਨਹੀਂ ਕੋ ਰਹਿ,
ਉਹ ਹਵੇਲੀ ਖਾਲੀ ਪਈ ਆ ਬੜਿਆ ਸਾਲਾਂ ਤੋਂ, ਉਸ ਹਵੇਲੀ ਵਿੱਚ ਕੋਈ ਨਹੀਂ ਰਹਿੰਦਾ, ਬਿਲਕੁਲ ਖਾਲੀ ਪਈ ਆ ਉਹ ਹਵੇਲੀ।
ਮੈਂ ਬਸ ਬੇਕੋ ਕਾਰਨ ਜਾਨੋ, ਰਹਿ ਤਾਂ ਕੋ ਪ੍ਰੇਤ ਕੇ ਦਾਨੋ।
ਉਸ ਹਵੇਲੀ ਚ ਕੋਈ ਤਾਂ ਨਹੀਂ ਰਹਿੰਦਾ, ਉਹਦਾ ਕਾਰਨ ਇਹ ਹੈ ਕਿ ਉਸ ਹਵੇਲੀ ਵਿੱਚ ਜਾਂ ਤਾਂ ਕੋਈ ਦਾਨਵ ਰਹਿੰਦਾ ਤੇ ਜਾਂ ਕੋਈ ਪ੍ਰੇਤ ਰਹਿੰਦਾ। ਇਹ ਸੁਣਿਆ ਸੀ ਉਹ ਹਵੇਲੀ ਵਿੱਚ ਤਾਂ ਨਹੀਂ ਕੋਈ ਰਹਿੰਦਾ ਕਿ ਉਸ ਹਵੇਲੀ ਦਾਨਵ ਰਹਿੰਦਾ ਤੇ ਜਾਂ ਫਿਰ ਉਸ ਹਵੇਲੀ ਚ ਕੋਈ ਪ੍ਰੇਤ ਰਹਿੰਦਾ ਹੈ।
ਜੋ ਤਿਸ ਮੈਂ ਇਸ ਬਾਤ ਕਰਨ ਤਾ, ਬੜੇ ਤਰਾਸਤੇ ਪਾਏ ਮਰਨ ਤਾ।
ਜਿਹੜਾ ਵੀ ਕੋਈ ਵਿਅਕਤੀ ਰਾਤ ਨੂੰ ਉਸ ਹਵੇਲੀ ਚ ਰਹਿੰਦਾ ਹੈ, ਉਹ ਇੰਨਾ ਜ਼ਿਆਦਾ ਡਰਦਾ ਵੀ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ ਹੈ ਡਰ ਦੇ ਨਾਲ। ਉਹ ਹਵੇਲੀ ਇਤਨੀ ਭਿਆਨਕ ਹੈ ਕਿ ਜੇ ਕੋਈ ਉਹਦੇ ਵਿੱਚ ਰਾਤ ਰਹਿੰਦਾ ਹੈ ਤੇ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ ਹੈ ਡਰ ਦੇ ਨਾਲ।
ਲਗੇ ਰਜਤ ਪਣ ਕਈ ਹਜ਼ਾਰ,
ਹਾਲਾਂਕਿ ਹਵੇਲੀ ਬੜੀ ਸੁੰਦਰ ਹੈ, ਹਜ਼ਾਰਾਂ ਰੁਪਈਏ ਲੱਗ ਕੇ ਉਹ ਹਵੇਲੀ ਤਿਆਰ ਹੋਈ ਹੈ।
ਤਜੀ ਸਬਨ ਸੁਖ ਡਰ ਔਰ ਧਾਰ,
ਉਸ ਹਵੇਲੀ ਨੂੰ ਸਭ ਨੇ ਤੱਕ ਦਿੱਤਾ, ਕੋਈ ਉਹਨੂੰ ਮੁਫਤੀ ਵੀ ਲੈ ਕੇ ਰਾਜੀ ਨਹੀਂ। ਇਹੋ ਜਿਹੀ ਡਰਾਉਣੀ ਹਵੇਲੀ ਹੈ ਕਿ ਉਹਨੂੰ ਕੋਈ ਮੁਫਤ ਵੀ ਲੈ ਕੇ ਰਾਜੀ ਨਹੀਂ ਹੈ, ਉਹਦੇ ਵਿੱਚ ਕੋਈ ਰਹਿ ਕੇ ਰਾਜੀ ਨਹੀਂ ਹੈ।
ਪ੍ਰਵੇਸ਼ ਦਿਨ ਮੈਂ ਕੋ ਕਰੈ,
ਰਾਤ ਨੂੰ ਤਾਂ ਉੱਥੇ ਕਿਸੇ ਨੇ ਕੀ ਰਹਿਣਾ ਬਾਦਸ਼ਾਹ ਸਲਾਮਤ, ਦਿਨ ਸਮੇਂ ਵੀ ਲੋਕ ਉਹਦੇ ਨੇੜਿਓ ਨਹੀਂ ਲੰਘਦੇ। ਹਵੇਲੀ
ਮਾਰ ਨਾ ਦੇਵਤੇ ਡਰੈ,
ਡਰਦੇ ਨੇ ਲੋਕ ਕਿ ਉਸ ਹਵੇਲੀ ਵਿੱਚ ਰਹਿਣ ਵਾਲਾ ਜਿਹੜਾ ਉਹ ਪ੍ਰੇਤ ਹੈ ਉਹ ਕਿਤੇ ਸਾਨੂੰ ਮਾਰ ਨਾ ਦੇਵੇ, ਸਾਨੂੰ ਕਿਤੇ ਖਤਮ ਨਾ ਕਰ ਦੇਵੇ, ਏਦਾਂ ਡਰਦੇ ਨੇ।
ਪ੍ਰਥਮੇ ਉਤਾਰੋ ਗੁਰ ਤੇ ਸਮਾਏ,
ਬਾਦਸ਼ਾਹ ਸਲਾਮਤ ਜੇ ਗੁਰੂ ਨੂੰ ਪਰਖਣਾ ਤੇ ਪਹਿਲਾਂ ਆਪਾਂ ਇਹੀ ਕੰਮ ਕਰੀਏ ਵੀ ਅੱਜ ਰਾਤ ਗੁਰੂ ਜੀ ਨੂੰ ਉਸੇ ਹਵੇਲੀ ਚ ਉਤਾਰੀਏ, ਉਸੇ ਹਵੇਲੀ ਚ ਗੁਰੂ ਜੀ ਦਾ ਉਤਾਰਾ ਕਰੀਏ।
ਕਹੇ ਜੇ ਤਾਂ ਪ੍ਰਵੇਸ਼ ਹੈ ਨਾਏ,
ਜੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਉੱਥੇ ਪ੍ਰਵੇਸ਼ ਕਰੋ ਤੇ ਉਹ ਅੱਗੋਂ ਜਵਾਬ ਦੇ ਦੇਣ ਕਿ ਅਸੀਂ ਇਸ ਹਵੇਲੀ ਚ ਨਹੀਂ ਰਹਿਣਾ।
ਤੋ ਤੁਮ ਸ਼ਰਾ ਲਿਓ ਮਨਵਾਏ,
ਫਿਰ ਤੂੰ ਆਖੀ ਜੇ ਹਵੇਲੀ ਚ ਨਹੀਂ ਜਾਣਾ ਤੇ ਫਿਰ ਸਾਡੀ ਸ਼ਰ੍ਹਾਂ ਮੰਨ ਲਓ, ਸਾਡੀ ਸ਼ਰ੍ਹਾਂ ਕਬੂਲ ਕਰ ਲਓ। ਕਹਿੰਦੇ ਆਪਣੇ ਕੰਮ ਨੇ ਦੋਵੇਂ, ਜੇ ਚਲੇ ਜਾਣ ਤਾਂ ਵੀ ਚੰਗਾ, ਨਹੀਂ ਜਾਂਦੇ ਤੇ ਤੂੰ ਆਪਣੀ ਸ਼ਰ੍ਹਾਂ ਗੁਰੂ ਜੀ ਨੂੰ ਮਨਾ ਲਵੀ।
ਹੋਏ ਅਨਸਾਰੀ ਸਹਿਜ ਸੁਭਾਏ,
ਫਿਰ ਗੁਰੂ ਆਪੇ ਡਰਦਾ ਹੋਇਆ ਸਹਿਜ ਸੁਭਾਏ ਤੁਹਾਡੀ ਗੱਲ ਮੰਨ ਲਏਗਾ।
ਜਿਉ ਨੈ ਮਾਨੈ ਕਯੋ ਤੁਮਾਰੋ, ਨਿਸ ਬਸਾਏ ਤਿਸ ਘਰ ਮੈਂ ਮਾਰੋ।
ਜੇ ਉਹ ਤੁਹਾਡਾ ਕਿਹਾ ਨਾ ਮੰਨਣ ਤੇ ਰਾਤ ਨੂੰ ਉਸ ਹਵੇਲੀ ਚ ਰੱਖ ਦਿਓ, ਕੈਦ ਕਰ ਦਿਓ, ਆਪੇ ਉਹ ਪ੍ਰੇਤ ਉਹਨਾਂ ਨੂੰ ਰਾਤ ਨੂੰ ਮਾਰ ਦੇਵੇਗਾ, ਖਤਮ ਕਰ ਦੇਵੇਗਾ।
ਹੁਣ ਅਵਰੰਗ ਜਾਨ ਚਤਰਾਏ,
ਇਹ ਸੁਣ ਕੇ ਔਰੰਗਾ ਬੜਾ ਹੈਰਾਨ ਹੋਇਆ ਤੇ ਨਾਲੇ ਖੁਸ਼ ਵੀ ਹੋਇਆ।
ਸੰਗ ਮੁਲਾਣੇ ਸਾਧ ਅਲਾਏ,
ਮੁਲਾਣੇ ਸੀ ਨਾ ਇਹ ਸਲਾਹ ਦੇਣ ਵਾਲੇ, ਕਹਿੰਦਾ ਸਵਾਸ਼ ਹੈ ਵੀ ਤੁਹਾਡੇ ਬੜੀ ਸੋਹਣੀ ਜੁਗਤੀ ਦੱਸੀ ਹੈ।
ਆਛੀ ਕਈ ਪਰਖ ਬੋ ਹੋਏ,
ਬੜੀ ਚੰਗੀ ਗੱਲ ਕਹੀ ਹੈ, ਏਦਾਂ ਤਾਂ ਗੁਰੂ ਦੀ ਆਪਾਂ ਪਰਖ ਵੀ ਕਰ ਲਵਾਂਗੇ।
ਇੱਕ ਚ ਅਜ਼ਮਤ ਲਖੀ ਐ ਸੋਏ,
ਜੇ ਗੁਰੂ ਦੇ ਵਿੱਚ ਕੋਈ ਅਜ਼ਮਤ ਹੋਈ, ਜੇ ਗੁਰੂ ਵਿੱਚ ਕੋਈ ਕਰਾਮਾਤ ਹੋਈ,
ਸ਼ਰਾ ਬੀਚ ਜੇ ਅਸ ਨਰ ਆਵੇ,
ਜੇ ਹੋਈ ਕਰਾਮਾਤ ਤਾਂ ਬਚ ਜਾਣਗੇ ਤੇ ਨਹੀਂ ਤਾਂ ਸਾਡੀ ਸ਼ਰ੍ਹਾਂ ਵਿੱਚ ਆ ਜਾਣਗੇ। ਤੇ ਜੇ ਇਹੋ ਜਿਹਾ ਵਿਅਕਤੀ ਕਰਾਮਾਤੀ ਸਾਡੀ ਸ਼ਰ੍ਹਾਂ ਵਿੱਚ ਆ ਜਾਵੇ,
ਦੀਨ ਹਮਾਰੇ ਅਤ ਥਿਰ ਧਾਵੇ,
ਸਾਡਾ ਦੀਨ ਹੋਰ ਚੜ੍ਹਦੀ ਕਲਾ ਚ ਜਾਏਗਾ, ਸਾਡੇ ਧਰਮ ਦਾ ਹੋਰ ਵਾਧਾ ਹੋਵੇਗਾ ਜੇ ਇਹੋ ਜਿਹਾ ਕਰਾਮਾਤੀ ਗੁਰੂ ਸਾਡੇ ਦੀਨ ਵਿੱਚ ਆ ਜਾਵੇ।
ਅਸ ਮਸਲਤ ਕਰ ਸਭਾ ਮਜਾਰਾ, ਇੱਕ ਨਰਸੋਂ ਤਬ ਸ਼ਾਹ ਉਚਾਰਾ।
ਇੱਦਾਂ ਦੀ ਮਸਲਤ ਕਰਕੇ ਸਲਾਹ ਕਰਕੇ ਉਸ ਵਕਤ ਬਾਦਸ਼ਾਹ ਨੇ ਆਪਣੇ ਇੱਕ ਸਿਪਾਹੀ ਨੂੰ ਆਗਿਆ ਕੀਤੀ,
ਜਿਸ ਉਮਰਾਵ ਸੰਗ ਕਹਿ ਜਾਏ,
ਜਾ ਬਈ ਛੇਤੀ ਨਾਲ ਉਸ ਉਮਰਾਵ ਦੇ ਕੋਲ ਜਾ ਜਿਹੜਾ ਗੁਰੂ ਜੀ ਨੂੰ ਲੈ ਕੇ ਆਇਆ,
ਜੋ ਗੁਰ ਹੈ ਹਿੰਦਨ ਸਮੁਦਾਇ,
ਉਹਨੂੰ ਜਾ ਕੇ ਕਹਿ ਕੇ ਜਿਹੜੇ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਹਨ,
ਪ੍ਰੇਤ ਭਿਆਨਕ ਜਿਸ ਮੈਂ ਰਹਿ,
ਉੱਥੇ ਲੈ ਜਾਣ ਉਸ ਹਵੇਲੀ ਚ ਜਾ ਕੇ ਨਜ਼ਰ ਬੰਦ ਕਰ ਦੇਣ ਜਿਸ ਹਵੇਲੀ ਚ ਬੜਾ ਭਿਆਨਕ ਪ੍ਰੇਤ ਰਹਿੰਦਾ ਹੈ।
ਮੈਂ ਪ੍ਰਵੇਸ਼ ਹੈ ਡਰ ਸਭ ਲੈ,
ਜਿੱਥੇ ਕੋਈ ਪ੍ਰਵੇਸ਼ ਨਹੀਂ ਕਰਦਾ ਸਾਰੇ ਡਰਦੇ ਨੇ, ਭੈ ਭੀਤ ਹੁੰਦੇ ਨੇ।
ਜਿਸ ਮੈਂ ਨਿਸ ਬਿਸਰਾਮ ਕਰਾਵੋ,
ਉਹਦੇ ਵਿੱਚ ਗੁਰੂ ਜੀ ਦਾ ਰਾਤ ਨੂੰ ਡੇਰਾ ਕਰਵਾਓ,
ਇਕਲ ਕੋ ਅੰਤਰ ਪ੍ਰਵਿਸ਼ਾਓ,
ਕੱਲਿਆਂ ਨੂੰ, ਹਾਂ ਉਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਾਹਰ ਰੱਖਣਾ, ਕੱਲਿਆਂ ਨੂੰ ਗੁਰੂ ਜੀ ਨੂੰ ਅੰਦਰ ਭੇਜਣਾ।
ਸੰਗੀਤ ਇਸ ਕੇ ਵੈਰ ਉਤਾਰੋ, ਚੌਂ ਦਿਸ਼ ਮੈਂ ਨਰਗਨ ਥਿਰ ਧਾਓ,
ਜਿਹੜੇ ਸੰਗੀ ਨੇ ਉਹ ਬਾਹਰ ਹੀ ਰੱਖਣੇ ਨੇ ਤੇ ਉਹਨਾਂ ਨੂੰ ਕੱਲਿਆਂ ਨੂੰ ਅੰਦਰ ਹਵੇਲੀ ਚ ਭੇਜਣਾ ਤੇ ਚਾਰੇ ਪਾਸੇ ਸਿਪਾਹੀਆਂ ਦਾ ਪਹਿਰਾ ਰੱਖਣਾ ਹੈ।
ਜਾਗਤ ਰਹੋ ਕਰੋ ਤਕੜਾਏ,
ਜਾਗਦੇ ਰਹਿਣਾ ਤੇ ਤਕੜਾਈ ਰੱਖਣੀਆਂ, ਕਿਤੇ ਐਸਾ ਨਾ ਹੋਵੇ ਗੁਰੂ ਜੀ ਉੱਥੋਂ ਨਿਕਲ ਕੇ ਚਲੇ ਜਾਣ,
ਹੋਵੇ ਨਾਸ ਜੇ ਨਿਕਸ ਸਿਦਾਏ,
ਐਸਾ ਨਾ ਹੋਵੇ ਗੁਰੂ ਜੀ ਉੱਥੋਂ ਨਿਕਲ ਕੇ ਚਲੇ ਗਏ ਤਾਂ ਫਿਰ ਮੁਸ਼ਕਿਲ ਹੋ ਜਾਏਗੀ।
ਸੁਣਤ ਗਯੋ ਤਿਨ ਜਾਏ ਸੁਣਾਇਓ,
ਸੁਣ ਕੇ ਉਹ ਬੰਦਾ ਉਮਰਾਵ ਕੋਲ ਗਿਆ,
ਹਜ਼ਰਤ ਇਹ ਹੁਕਮ ਫੁਰਮਾਇਓ,
ਲੱਗਾ ਜੀ ਬਾਦਸ਼ਾਹ ਨੇ ਆਹ ਹੁਕਮ ਤੁਹਾਡੇ ਲਈ ਭੇਜਿਆ ਹੈ।
ਸੋ ਉਮਰਾਵ ਗੁਰੂ ਸੰਗ ਲੀਨ,
ਉਮਰਾਵ ਨੇ ਸਤਿਗੁਰੂ ਜੀ ਨੂੰ ਉਸ ਵਕਤ ਆਪਣੇ ਨਾਲ ਲਿਆ,
ਗਇਓ ਸਦਨ ਤਿਸ ਪੂਜਨ ਕੀਨ,
ਉਸੇ ਘਰ ਦੇ ਵਿੱਚ ਉਸੇ ਹਵੇਲੀ ਵਿੱਚ ਲੈ ਕੇ ਗਿਆ।
ਲੋਕ ਸੈਂਕੜੇ ਦੇਖਣੇ ਆਏ, ਤਰਜ ਤਰਜ ਕਰ ਸਰਬ ਹਟਾਏ,
ਸੈਂਕੜੇ ਲੋਕ ਵੇਖਣ ਆਏ ਸਤਿਗੁਰਾਂ ਨੂੰ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਨਾਮੇ ਪਾਤਸ਼ਾਹ ਆਏ ਨੇ ਦਿੱਲੀ ਦੇ ਸਿੱਖ, ਉਹ ਉਮੜ ਉਮੜ ਕੇ ਆਏ ਪਰ ਸਿਪਾਹੀਆਂ ਨੇ ਵਰਜ ਵਰਜ ਕੇ ਦੂਰ ਕਰ ਦਿੱਤਾ, ਕਿਸੇ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਕੋਲ ਨਹੀਂ ਆਉਣ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਆ ਪਹੁੰਚੇ ਹਨ। ਹੁਣ ਉਧਰ ਗੁਰੂ ਕਲਗੀਆਂ ਵਾਲੇ ਚੋਜੇ ਪ੍ਰੀਤਮ ਉਹਨਾਂ ਦੀ ਕਥਾ, ਉਹ ਪਟਨਾ ਸਾਹਿਬ ਤੋਂ ਉਹਨਾਂ ਨੇ ਵੀ ਚੱਲਣਾ, ਉਹ ਕਥਾ ਦੀ ਲੜੀ ਉਧਰੋਂ ਹੁਣ ਭਾਈ ਸੰਤੋਖ ਸਿੰਘ ਜੀ ਆਰੰਭ ਕਰ ਰਹੇ ਨੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੇ ਕੁਝ ਕੌਤਕ, ਜਿਵੇਂ ਮਹਾਰਾਜ ਜੀ ਪਟਨਿਓ ਚੱਲ ਕੇ ਪੰਜਾਬ ਨੂੰ ਆ ਰਹੇ ਨੇ, ਉਹ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।